ਬਾਬਾ ਰਾਮ ਰਾਏ ਜੀ ਜੋ ਦਿੱਲੀ ਵਿਖੇ ਬਾਦਸ਼ਾਹ ਔਰੰਗਜ਼ੇਬ ਨੂੰ 72 ਕਰਾਮਾਤਾਂ ਵਿਖਾ ਰਹੇ ਨੇ, ਉਹਨਾਂ ਕਰਾਮਾਤਾਂ ਦੀ ਕਥਾ ਆਪ ਜੀ ਸਰਵਣ ਕਰ ਰਹੇ, ਜਿੱਥੇ ਅਨੇਕਾਂ ਪ੍ਰਕਾਰ ਦੀਆਂ ਸ਼ਕਤੀਆਂ ਕਰਾਮਾਤਾਂ ਬਾਬਾ ਰਾਮ ਰਾਏ ਜੀ ਪ੍ਰਗਟ ਕਰਕੇ ਵਿਖਾ ਰਹੇ ਨੇ। ਉੱਥੇ ਬਾਬਾ ਰਾਮ ਰਾਏ ਜੀ ਜਿਸ ਵਕਤ ਦਿੱਲੀ ਰਹਿ ਰਹੇ ਸਨ, ਮਜਨੂੰ ਦੇ ਟਿੱਲੇ ਤੇ ਬਾਬਾ ਜੀ ਦਾ ਨਿਵਾਸ ਹੈ। ਅਚਾਨਕ ਦਿੱਲੀ ਵਿੱਚ ਇੱਕ ਮਹਾਮਾਰੀ ਫੈਲੀ ਹੈ ਜਿਸ ਨੂੰ ਹੈਜੇ ਦਾ ਰੋਗ ਕਹਿੰਦੇ। ਸਮੇਂ ਸਮੇਂ ਨਾਲ ਰੋਗ ਆਉਂਦੇ ਨੇ, ਉਹਨਾਂ ਰੋਗਾਂ ਦੇ ਇਲਾਜ ਕਈ ਵਾਰੀ ਉਸ ਸਮੇਂ ਮੌਜੂਦ ਨਹੀਂ ਹੁੰਦੇ ਜਿਸ ਸਮੇਂ ਉਹ ਰੋਗ ਹੁੰਦਾ ਹੈ। ਕੋਈ ਸਮਾਂ ਐਸਾ ਸੀ ਕਿ ਜਦੋਂ ਹੈਜੇ ਦਾ ਕੋਈ ਇਲਾਜ ਨਹੀਂ ਸੀ ਹੁੰਦਾ। ਹੈਜੇ ਦੀ ਜਦੋਂ ਮਹਾਮਾਰੀ ਫੈਲਦੀ ਸੀ ਤੇ ਸੈਂਕੜੇ ਲੋਕ ਇਹਦੀ ਚਪੇਟ ਵਿੱਚ ਆ ਕੇ ਮਾਰੇ ਜਾਂਦੇ ਸਨ। ਦਿੱਲੀ ਵਿੱਚ ਵੀ ਹੈਜੇ ਦੀ ਇਹ ਮਹਾਮਾਰੀ ਫੈਲੀ ਹੈ, ਬਹੁਤ ਸਾਰੇ ਲੋਕ ਮਰ ਰਹੇ ਨੇ। ਬਾਦਸ਼ਾਹ ਔਰੰਗਜ਼ੇਬ ਦੇ ਕੋਲ ਆ ਕੇ ਲੋਕ ਫਰਿਆਦਾਂ ਕਰ ਰਹੇ ਨੇ, ਮਹਾਰਾਜ ਕੋਈ ਇਲਾਜ ਪ੍ਰਗਟ ਕਰੋ। ਤੋ ਜਦੋਂ ਕੋਈ ਇਲਾਜ ਸਾਹਮਣੇ ਨਜ਼ਰ ਨਾ ਆਇਆ ਤੋ ਬਾਬਾ ਰਾਮ ਰਾਏ ਜੀ ਨੂੰ ਇਹਨੇ ਬੇਨਤੀ ਕੀਤੀ। ਤੋ ਬਾਬਾ ਰਾਮ ਰਾਏ ਜੀ ਨੇ ਬਚਨ ਕੀਤਾ ਕਿ ਸਾਡੇ ਚਰਨ ਧੋ ਕੇ ਚਰਨਾ ਅੰਮ੍ਰਿਤ ਜਿਸ ਵੀ ਰੋਗੀ ਨੂੰ ਪਿਲਾਓਗੇ ਉਸ ਰੋਗੀ ਦਾ ਰੋਗ ਕੱਟਿਆ ਜਾਏਗਾ। ਜਦੋਂ ਬਾਬਾ ਜੀ ਨੇ ਬਚਨ ਕਹੇ ਤੇ ਲਾਗੇ ਹੀ ਕਿ ਦੋ ਤਿੰਨ ਵਜ਼ੀਰ ਅਹਿਲਕਾਰ ਹੀ ਬੈਠੇ ਸੀ ਬਾਦਸ਼ਾਹ ਔਰੰਗਜ਼ੇਬ ਦੇ, ਉਹਨਾਂ ਦੇ ਘਰ ਵਿੱਚ ਵੀ ਇਹ ਰੋਗ ਸੀ। ਉਹਨਾਂ ਨੇ ਉਸੇ ਵਕਤ ਬਾਬਾ ਰਾਮ ਰਾਏ ਜੀ ਦੇ ਚਰਨ ਧੋਏ, ਚਰਨ ਧੋ ਕੇ ਉਹ ਚਰਨਾ ਅੰਮ੍ਰਿਤ ਜਾ ਕੇ ਉਹਨਾਂ ਰੋਗੀਆਂ ਦੇ ਮੂੰਹ ਵਿੱਚ ਪਾਇਆ, ਨਾਲ ਹੀ ਰੋਗ ਠੀਕ ਹੋ ਗਿਆ। ਦਿੱਲੀ ਵਿੱਚ ਜਿੰਨੀ ਮਹਾਂਮਾਰੀ ਫੈਲੀ ਹੋਈ ਸੀ ਉਹ ਸਾਰੀ ਮਹਾਂਮਾਰੀ ਬਾਬਾ ਰਾਮ ਰਾਏ ਜੀ ਨੇ ਨਿਵਰਤ ਕਰ ਦਿੱਤੀ। ਇਹਦੇ ਨਾਲ ਬਾਬਾ ਰਾਮ ਰਾਏ ਜੀ ਦਾ ਸੁਜਸ ਐਸ਼ਵਰਜ ਹੋਰ ਜ਼ਿਆਦਾ ਵਧਿਆ। ਹੋਰ ਭਾਰੀ ਉਪਮਾ ਬਾਬਾ ਰਾਮ ਰਾਏ ਜੀ ਦੀ ਸਾਰੇ ਦਿੱਲੀ ਨਗਰ ਵਿੱਚ ਹੋਣ ਲੱਗੀ। ਬਾਦਸ਼ਾਹ ਔਰੰਗਜ਼ੇਬ ਆਪ ਖੁਦ ਬਾਬਾ ਰਾਮ ਰਾਏ ਜੀ ਦੀ ਉਪਮਾ ਕਰਦਾ ਹੈ ਕਿ ਇਹਨਾਂ ਨੇ ਸਾਡੇ ਤੇ ਬੜਾ ਵੱਡਾ ਮਹਾਨ ਪਰਉਪਕਾਰ ਕੀਤਾ ਹੈ ਕਿ ਮੇਰੀ ਰਾਜਧਾਨੀ ਵਿੱਚ ਫੈਲੀ ਹੋਈ ਇਸ ਮਹਾਂਮਾਰੀ ਦਾ ਕੋਈ ਇਲਾਜ ਨਹੀਂ ਸੀ, ਪਰ ਇਹਨਾਂ ਦੇ ਚਰਨਾਂ ਦੇ ਅੰਮ੍ਰਿਤ ਨੇ ਇਹੋ ਜਿਹੀ ਕਲਾ ਵਰਤਾਈ ਹੈ ਕਿ ਰੋਗੀਆਂ ਦੇ ਰੋਗ ਕੱਟੇ ਗਏ ਹਨ, ਇਹ ਮਹਾਂਮਾਰੀ ਤੇ ਥੰਮ ਪੈ ਗਿਆ। ਸੋ ਇਸ ਪ੍ਰਕਾਰ ਦੇ ਨਾਲ ਬਾਬਾ ਰਾਮ ਰਾਏ ਜੀ ਹੋਰ ਵੀ ਅਜਮਤਾਂ ਪ੍ਰਗਟ ਕਰਕੇ ਵਿਖਾ ਰਹੇ ਨੇ। ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹੇਰਾ ਨੋ ਰੰਗ ਕੀ ਬੇਗਮ ਹੋਤੀ ਗਰਭਵਤੀ ਨਵ ਮਾਤ।
ਇਸੇ ਤਰ੍ਹਾਂ ਕਰਾਮਾਤਾਂ ਵਿਖਾਉਂਦਿਆਂ ਵਿਖਾਉਂਦਿਆਂ ਇੱਕ ਦਿਨ ਐਸਾ ਆ ਗਿਆ ਕਿ ਬਾਦਸ਼ਾਹ ਔਰੰਗਜ਼ੇਬ ਦੀ ਇੱਕ ਬੇਗਮ ਸੀ ਜੋ ਪਿਛਲੇ 9 ਮਹੀਨਿਆਂ ਤੋਂ ਗਰਭਵਤੀ ਹੈ।
ਸਮੋ ਪ੍ਰਸੂਤਨ ਕੋ ਤਬੈ ਅਟਕ ਰਹੀ ਦੁੱਖ ਰਾਤ।
ਉਹਦੇ ਪ੍ਰਸੂਤਾ ਹੋਣ ਦਾ ਸਮਾਂ ਹੈ, ਬੱਚੇ ਨੂੰ ਜਨਮ ਦੇਣ ਦਾ ਸਮਾਂ ਉਹ ਵੀ ਕਹਿੰਦੇ ਬੀਤ ਚੁੱਕਾ, ਪਰ ਬੱਚੇ ਦਾ ਜਨਮ ਨਹੀਂ ਸੀ ਹੋ ਰਿਹਾ। ਤੇ ਉਸ ਵਕਤ ਜਦੋਂ ਜਨਮ ਹੋਣ ਸਮੇਂ ਬੱਚੇ ਦੇ ਮਾਤਾ ਨੂੰ ਉਸ ਬੇਗਮ ਨੂੰ ਬਹੁਤ ਜ਼ਿਆਦਾ ਭਿਆਨਕ ਪ੍ਰਸੂਤਾ ਦੀ ਪੀੜਾ, ਜਿਹੜੀ ਦਰਦ ਹੈ ਉਹ ਵਿਆਪ ਰਹੀ ਹੈ, ਉਸ ਦਰਦ ਕਰਕੇ ਔਰਤ ਤੋਂ ਬੇਗਮ ਬਹੁਤ ਜ਼ਿਆਦਾ ਬਿਬਲ ਹੈ।
ਚੌਪਈ ਯਤਨ ਅਨੇਕ ਕਰਤ ਬੋ ਸਿਆਣੇ,
ਜਿੰਨੇ ਸਿਆਣੇ ਵੈਦ ਸਨ, ਦਾਈਆਂ ਸਨ, ਅਨੇਕਾਂ ਪ੍ਰਕਾਰ ਦੇ ਜਿਹੋ ਜਿਹੋ ਜੇ ਯਤਨ ਉਹ ਕਰ ਸਕਦੇ ਸਨ, ਉਹਨਾਂ ਨੇ ਅਨੇਕਾਂ ਪ੍ਰਕਾਰ ਦੇ ਯਤਨ ਕੀਤੇ, ਅਨੇਕਾਂ ਪ੍ਰਕਾਰ ਦੀਆਂ ਸਿਆਣਪਾਂ ਕੀਤੀਆਂ।
ਟੂਣਾ ਟਾਮਨ ਕੌਣ ਬਖਾਨੇ,
ਜੇ ਕਿਸੇ ਨੇ ਕੋਈ ਟੂਣਾ ਦੱਸਿਆ ਟੂਣਾ ਟਾਮਨ ਵੀ ਕਰਕੇ ਵੇਖ ਲਿਆ, ਪਰ ਇਹੋ ਜਿਹੀ ਪ੍ਰਮਾਤਮਾ ਦੀ ਦੇਵ ਨੇਤ ਖੇਡ ਇਹੋ ਜਿਹੀ ਬਣੀ ਕਿ ਪ੍ਰਸੂਤਾ ਹੋਣ ਦਾ ਸਮਾਂ ਪਰ ਬਾਲਕ ਦਾ ਜਨਮ ਨਹੀਂ ਹੋ ਰਿਹਾ, ਤੋ ਬਾਲਕ ਦਾ ਜਨਮ ਅਟਕ ਗਿਆ, ਜਿਸ ਕਰਕੇ ਬਹੁਤ ਜ਼ਿਆਦਾ ਦਰਦ ਬੇਗਮ ਨੂੰ ਪੀੜਾ ਵਿਆਪ ਰਹੀ ਹੈ। ਕਹਿੰਦੇ ਜਿੰਨੇ ਚ ਕਿਸੇ ਨੇ ਟੂਣੇ ਦੱਸੇ ਟਾਮਣ ਦੱਸੇ ਬਾਦਸ਼ਾਹ ਔਰੰਗਜ਼ੇਬ ਨੂੰ, ਜਿਵੇਂ ਕਾਜ਼ੀਆਂ ਮੌਲਵੀਆਂ ਨੇ ਦੱਸਿਆ ਵੀ ਆਹ ਤਵੀਤ ਬੱਧੋ ਬੇਗਮ ਦੇ ਡੋਲੇ ਨਾਲ, ਉਹਦੀ ਬਾਂਹ ਦੇ ਨਾਲ ਇਹ ਤਵੀਤ ਬੱਧੋ, ਇਸ ਤਰ੍ਹਾਂ ਹੋਵੇਗਾ ਇਸ ਤਰ੍ਹਾਂ ਹੋਵੇਗਾ, ਜਿਵੇਂ ਕਿਸੇ ਨੇ ਦੱਸਿਆ ਉਸੇ ਤਰ੍ਹਾਂ ਦੇ ਟੂਣੇ ਟਾਮਣ ਕਰਕੇ ਇਹਨਾਂ ਨੇ ਵੇਖ ਲਏ ਹਨ।
ਆਨ ਹਜ਼ਾਰੋਂ ਕੀ ਉਪਚਾਰੋ,
ਆਖਰਕਾਰ ਬਾਦਸ਼ਾਹ ਦੀ ਬੇਗਮ ਹੈ, ਕਿਸੇ ਵੈਦ ਦੀ ਵੀ ਕੋਈ ਕਮੀ ਨਹੀਂ, ਬੜੇ ਬੜੇ ਵੈਦ ਆਏ ਨੇ, ਉਹਨਾਂ ਵੈਦਾਂ ਨੇ ਵੀ ਆ ਕੇ ਅਨੇਕਾਂ ਪ੍ਰਕਾਰ ਦੇ ਉਪਚਾਰ ਕੀਤੇ ਹਨ,
ਕਿਸੂ ਤੇ ਨਾ ਕਾਰਜ ਸਾਰੂ,
ਪਰ ਕਿਸੇ ਕੋਲੋਂ ਕੋਈ ਕੰਮ ਨਹੀਂ ਸਵਰਿਆ, ਕਿਸੇ ਕੋਲੋਂ ਵੀ ਇਹ ਕਾਰਜ ਸਵਰਿਆ ਨਹੀਂ, ਸਿੱਧ ਨਹੀਂ ਹੋਇਆ, ਉਹ ਕਾਰਜ ਉਸੇ ਤਰ੍ਹਾਂ ਹੀ ਅਟਕਿਆ ਰਿਹਾ।
ਬੇਗਮ ਕਸ਼ਟ ਪਾਏ ਅਤ ਰਹੇ,
ਹੁਣ ਬੇਗਮ ਦੀ ਹਾਲਤ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਸੀ ਤਿਵੇਂ ਤਿਵੇਂ ਨਾਜ਼ੁਕ ਹੁੰਦੀ ਜਾ ਰਹੀ ਸੀ। ਬੇਗਮ ਬਹੁਤ ਜ਼ਿਆਦਾ ਪੀੜਾ ਦੇ ਨਾਲ ਦੁਖੀ ਹੋ ਰਹੀ ਹੈ, ਵਿਆਕੁਲ ਤੇ ਬੇਬਲ ਹੋ ਰਹੀ ਹੈ।
ਸੁਣ ਬੋ ਬੀਰ ਸ਼ਾਹ ਤੋਂ ਕਹੀ,
ਜਦੋਂ ਬੇਗਮ ਦੀ ਪੀੜਾ ਹੁੰਦੀ ਵਿਆਪਦੀ ਹੈ ਤੇ ਜਿਹੜੀਆਂ ਦਾਸੀਆਂ ਨੇ ਗੋਲੀਆਂ ਨੇ ਉਹ ਭੱਜ ਕੇ ਬਾਦਸ਼ਾਹ ਨੂੰ ਆ ਕੇ ਕਹਿੰਦੀਆਂ ਨੇ ਵੀ ਬੇਗਮ ਤੰਗ ਹੈ। ਬੇਗਮ ਕਹਿੰਦੀ ਹੈ ਜਾ ਕੇ ਬਾਦਸ਼ਾਹ ਨੂੰ ਬੇਨਤੀ ਕਰੋ ਕਿ ਕੋਈ ਉਪਚਾਰ ਕਰੇ, ਕੋਈ ਉਪਾਅ ਕਰੇ। ਏਦਾਂ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਆ ਕੇ ਜਿਹੜੀਆਂ ਦਾਸੀਆਂ ਗੋਲੀਆਂ ਨੇ ਉਹ ਬੇਨਤੀਆਂ ਕਰਦੀਆਂ ਨੇ, ਬੇਗਮ ਦੀ ਪੁਕਾਰ ਕਰਦੀਆਂ ਹਨ।
ਅਨਕ ਸਿਆਣੇ ਪੁਨਾ ਬੁਲਾਏ,
ਬੜੇ ਬੜੇ ਜਿਹੜੇ ਸਿਆਣੇ ਸਨ, ਜਿਹੜੇ ਸਿਆਣਪਾਂ ਕਰਦੇ ਨੇ, ਉਹ ਵੀ ਬਾਦਸ਼ਾਹ ਔਰੰਗਜ਼ੇਬ ਨੇ ਸੱਦ ਲਏ, ਜਿਹੜੇ ਜਾਦੂ ਟੂਣੇ ਕਰਨ ਵਾਲੇ ਸਨ, ਬੜੇ ਬੜੇ ਸਿਆਣੇ, ਉਹ ਸਿਆਣੇ ਬਾਦਸ਼ਾਹ ਔਰੰਗਜ਼ੇਬ ਨੇ ਬੁਲਾ ਲਏ।
ਕਰ ਉਪਚਾਰ ਥਕੇ ਸਮਦਾਏ,
ਜਿੰਨੇ ਉਹ ਸਿਆਣੇ ਸਨ ਉਹਨਾਂ ਨੇ ਆਪੋ ਆਪਣੇ ਪੂਰੇ ਉਪਚਾਰ ਕੀਤੇ, ਜਿਹੜੇ ਜੰਤਰ ਮੰਤਰ ਜਾਣਦੇ ਸੀ ਉਹ ਜੰਤਰ ਮੰਤਰ ਉਹਨਾਂ ਨੇ ਪੜ੍ਹੇ ਨੇ, ਜਿੰਨੇ ਪ੍ਰਕਾਰ ਦੇ ਉਹਨਾਂ ਨੂੰ ਆਉਂਦੇ ਸਨ, ਜੇ ਕਿਸੇ ਨੂੰ ਤੰਤਰ ਆਉਂਦਾ ਉਹਨੇ ਤੰਤਰ ਪੜ੍ਹਿਆ, ਜੇ ਕਿਸੇ ਨੂੰ ਮੰਤਰ ਆਉਂਦਾ ਮੰਤਰ ਪੜ੍ਹਿਆ, ਜੇ ਕਿਸੇ ਨੂੰ ਜੰਤਰ ਆਉਂਦਾ, ਤਿੰਨ ਪ੍ਰਕਾਰ ਦੇ ਮੰਤਰ ਹੁੰਦੇ, ਮੰਤਰ ਤੰਤਰ ਤੇ ਜੰਤਰ, ਉਹ ਤਿੰਨੇ ਪ੍ਰਕਾਰ ਦੇ ਮੰਤਰ ਤੰਤਰ ਜੰਤਰ ਪੜ੍ਹ ਕੇ ਸਿਆਣਿਆਂ ਨੇ ਵੇਖ ਲਏ ਨੇ, ਉਪਚਾਰ ਕਰ ਕਰਕੇ ਥੱਕ ਗਏ ਹਨ।
ਧਾਏ ਅਨੇਕ ਨਗਰ ਤੇ ਗਏ ਤੋ ਪ੍ਰਸੂਤ ਨ ਕਿਸਤੇ ਭਏ,
ਇੱਥੋਂ ਤੱਕ ਕਿ ਜਿਹੜੀਆਂ ਦਿੱਲੀ ਨਗਰ ਦੀਆਂ ਵੱਡੀਆਂ ਦਾਈਆਂ ਸਨ, ਜਿਨ੍ਹਾਂ ਦੇ ਹੱਥਾਂ ਵਿੱਚੋਂ ਸੈਂਕੜੇ ਬਾਲਕਾਂ ਨੇ ਜਨਮ ਲਿਆ ਸੀ, ਉਹ ਜਿਹੜੀਆਂ ਸਿਆਣੀਆਂ ਸਿਆਣੀਆਂ ਦਾਈਆਂ ਹਨ, ਉਹ ਵੀ ਸਾਰੀਆਂ ਇਕੱਠੀਆਂ ਹੋ ਕੇ ਬੇਗਮ ਦੇ ਕੋਲ ਆਈਆਂ, ਉਹਨਾਂ ਨੇ ਵੀ ਆ ਕਰਕੇ ਅਨੇਕਾਂ ਪ੍ਰਕਾਰ ਦੇ ਉਪਚਾਰ ਕੀਤੇ ਹਨ।
ਤੋ ਪ੍ਰਸੂਤ ਨ ਕਿਸਤੇ ਭਏ,
ਕਿਸੇ ਤਾਈ ਦਾਈ ਦੇ ਕੋਲੋਂ ਕਹਿੰਦੇ ਬੇਗਮ ਦੀ ਪੀੜਾ ਨਿਵਿਰਤ ਨਹੀਂ ਹੋ ਸਕੀ, ਬੇਗਮ ਬਾਲਕ ਨੂੰ ਜਨਮ ਨਹੀਂ ਦੇ ਸਕੀ।
ਅਨਕ ਰੀਤ ਤੇ ਕਰਤ ਇਲਾਜ,
ਅਨੇਕਾਂ ਰੀਤੀਆਂ ਦੇ ਨਾਲ ਇਲਾਜ ਕੀਤੇ ਜਾ ਰਹੇ ਨੇ, ਅਨੇਕਾਂ ਵਿਧੀਆਂ ਦੇ ਨਾਲ ਇਲਾਜ ਕੀਤੇ ਜਾ ਰਹੇ ਨੇ। ਜੋ ਜੋ ਇਲਾਜ ਉਹ ਦਾਈਆਂ ਦੱਸਦੀਆਂ ਨੇ, ਦਾਸੀਆਂ ਭੱਜ ਕੇ ਉਹੀ ਇਲਾਜ ਕਰਦੀਆਂ ਹਨ।
ਭੱਜ ਭੱਜ ਹਾਰੇ ਵੈਦ ਸਮਾਜ,
ਵੈਦਾਂ ਦਾ ਸਮਾਗ ਸੀ, ਵੈਦਾਂ ਨੇ ਵੀ ਬੜੀਆਂ ਬੜੀਆਂ ਦਵਾਈਆਂ ਔਖਦੀਆਂ ਦਿੱਤੀਆਂ ਬੇਗਮ ਨੂੰ ਖਾਣ ਲਈ, ਪਰ ਉਹਨਾਂ ਦੀਆਂ ਦਿੱਤੀਆਂ ਹੋਈਆਂ ਦਵਾਈਆਂ ਵੀ ਕਾਰਗਰ ਨਹੀਂ ਹੋ ਰਹੀਆਂ, ਕੋਈ ਦਵਾਈ ਕੋਈ ਸਫਲ ਨਹੀਂ ਹੋ ਰਹੀ। ਆਖਿਰਕਾਰ ਜਿਹੜਾ ਵੈਦਾਂ ਦਾ ਸਮਾਜ ਹੈ ਉਹ ਵੀ ਹਾਰ ਗਿਆ, ਪਚ ਪਚ ਕੇ ਹਾਰ ਗਏ ਨੇ, ਉਹ ਵੀ ਥੱਕ ਗਏ ਹਨ।
ਸਭਾ ਵਿਖੇ ਜਬ ਗੁਰਸੁਤ ਆਏ,
ਕਹਿੰਦੇ ਇਸ ਤਰ੍ਹਾਂ ਉਸ ਸਮੇਂ ਸਾਰੇ ਵਿਆਕੁਲ ਸੀ, ਬੇਬਲ ਸਨ। ਔਰੰਗਜ਼ੇਬ ਵੀ ਬੜਾ ਚਿੰਤਾ ਵਿੱਚ ਫਿਕਰ ਵਿੱਚ ਬੈਠਾ ਹੋਇਆ ਸੀ ਸਭਾ ਵਿੱਚ ਕਿ ਬੇਗਮ ਦੇ ਘਰ ਬਾਲਕ ਦਾ ਜਨਮ ਨਹੀਂ ਹੋ ਰਿਹਾ, ਬਾਲਕ ਦੇ ਜਨਮ ਸਮੇਂ ਬਹੁਤ ਜ਼ਿਆਦਾ ਪ੍ਰਸੂਤਾ ਦੀ ਪੀੜਾ ਬੇਗਮ ਨੂੰ ਵਿਆਪ ਰਹੀ ਹੈ, ਉਹਦੀ ਮੌਤ ਤੱਕ ਵੀ ਹੋ ਸਕਦੀ, ਇਹੋ ਜਿਹੀ ਸਮੱਸਿਆ ਬਣ ਗਈ ਸੀ। ਇਹ ਸੋਚ ਰਹੇ ਸਨ, ਚਿੰਤਾ ਤੁਰ ਹੋਏ ਬੈਠੇ ਕਿ ਇਹਨੇ ਨੂੰ ਬਾਬਾ ਰਾਮ ਰਾਏ ਜੀ, ਉਹ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਸੁਭਾਵਕ ਹੀ ਆ ਪਹੁੰਚੇ।
ਸਾਦਰ ਬੋਲਤ ਸ਼ਾਹ ਬਿਠਾਏ,
ਔਰੰਗਜ਼ੇਬ ਨੇ ਵੇਖਿਆ ਵੀ ਬਾਬਾ ਰਾਮ ਰਾਏ ਜੀ ਦਾ ਤੇ ਮੈਨੂੰ ਖਿਆਲ ਹੀ ਨਹੀਂ ਆਇਆ, ਇਹਨੇ ਸਿਆਣੇ ਬੁਲਾ ਕੇ ਮੈਂ ਵੇਖ ਲਏ, ਮੰਤਰ ਜੰਤਰ ਤੰਤਰ ਕਰਾ ਕੇ ਵੇਖ ਲਏ, ਅਸਲੀ ਮਹਾਂਪੁਰਖ ਬਾਬਾ ਰਾਮ ਰਾਏ ਜੀ ਉਹਨਾਂ ਨੂੰ ਮੈਂ ਯਾਦ ਨਹੀਂ ਕੀਤਾ, ਚਲੋ ਪਰਮੇਸ਼ਰ ਨੇ ਵੀ ਚੰਗਾ ਕੀਤਾ ਵੀ ਸਮੇਂ ਸਿਰ ਇਹਨਾਂ ਨੂੰ ਭੇਜ ਦਿੱਤਾ। ਔਰੰਗਜ਼ੇਬ ਨੇ ਬਾਬਾ ਰਾਮ ਰਾਏ ਜੀ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ, ਸਤਿਕਾਰ ਕਰਕੇ ਬਾਬਾ ਰਾਮ ਰਾਏ ਜੀ ਨੂੰ ਬੈਠਾਇਆ ਹੈ।
ਬੇਗਮ ਕੋ ਪ੍ਰਸੂਤ ਹੋਏ ਨਾਏ,
ਉਸ ਵਕਤ ਔਰੰਗਜ਼ੇਬ ਨੇ ਬੜੇ ਸਤਿਕਾਰ ਨਾਲ ਬਾਬਾ ਰਾਮ ਰਾਏ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਬੜੇ ਭਲੇ ਸਮੇਂ ਚੱਲ ਕੇ ਆਇਓ, ਅੱਜ ਤੁਹਾਡੀ ਬਹੁਤ ਜ਼ਿਆਦਾ ਜ਼ਰੂਰਤ ਹੈ, ਲੋੜ ਹੈ, ਮੇਰੀ ਬੇਗਮ ਹੈ, ਬੇਗਮ ਦੇ ਪ੍ਰਸੂਤਾ ਹੋਣ ਦਾ ਸਮਾਂ ਹੈ, ਉਹ ਬਾਲਕ ਨੂੰ ਜਨਮ ਦੇਣਾ ਚਾਹੁੰਦੀ ਹੈ ਪਰ ਬਾਲਕ ਦਾ ਜਨਮ ਨਹੀਂ ਹੋ ਰਿਹਾ।
ਲਖੋ ਇਲਾਜ ਕਰੋ ਅਬ ਤਾਏ,
ਹੁਣ ਤੁਸੀਂ ਕੋਈ ਇਲਾਜ ਦੱਸੋ, ਸਾਡੇ ਕੋਲੋਂ ਜਿੰਨੇ ਇਲਾਜ ਸੀ ਅਸੀਂ ਕਰ ਹਾਰੇ, ਜਿੰਨੇ ਉਪਚਾਰ ਵੈਦਾਂ ਨੇ ਦੱਸੇ ਨੇ ਉਹ ਵੀ ਕਰ ਲਏ ਨੇ, ਦਾਈਆਂ ਨੇ ਜਿੰਨੇ ਉਪਚਾਰ ਦੱਸੇ ਨੇ ਉਹ ਵੀ ਕਰਕੇ ਵੇਖ ਲਏ ਨੇ, ਸਿਆਣੇ ਬੜੇ ਬੜੇ ਆਏ ਨੇ ਉਹਨਾਂ ਨੇ ਜੋ ਜੋ ਮੰਤਰ ਜੰਤਰ ਪੜ੍ਹੇ ਨੇ ਉਹ ਵੀ ਕਰਕੇ ਵੇਖ ਲਏ ਨੇ, ਪਰ ਹੁਣ ਸਾਨੂੰ ਕੋਲ ਸਿਰਫ ਤੁਹਾਡੀ ਟੇਕ ਬਾਕੀ ਬਚੀ। ਬਾਬਾ ਰਾਮ ਰਾਏ ਜੀ ਤੁਸੀਂ ਕੋਈ ਇਲਾਜ ਦੱਸੋ, ਤੁਸੀਂ ਕੋਈ ਇਲਾਜ ਕਰੋ, ਹੁਣ ਤੁਹਾਡੇ ਹੱਥ ਵਿੱਚ ਹੀ ਡੋਰੀ ਹੈ।
ਤੁਮ ਸਮ ਪੁਰਖ ਨ ਪਾਚੋ ਹਵੰਤ,
ਕਿਉਂਕਿ ਬਾਬਾ ਜੀ ਇਹੋ ਜਿਹੀਆਂ ਬਿਮਾਰੀਆਂ ਦੇ ਜਿਹੜੇ ਅਸਾਧ ਰੋਗ ਨੇ ਇਹਨਾਂ ਦੇ ਇਲਾਜ ਤੁਹਾਡੇ ਜੈਸੇ ਮਹਾਂਪੁਰਖਾਂ ਕੋਲ ਹੀ ਹੁੰਦੇ ਨੇ। ਇਹ ਜਿਹੜੀਆਂ ਅਸਾਧ ਬਿਮਾਰੀਆਂ ਨੇ ਜਿਹੜੀਆਂ ਕਿਤੇ ਕਿਸੇ ਪਾਸਿਓਂ ਠੀਕ ਨਹੀਂ ਹੁੰਦੀਆਂ ਉਹਨਾਂ ਦਾ ਇਲਾਜ ਬਾਬਾ ਜੀ ਤੁਹਾਡੇ ਜੈਸੇ ਮਹਾਂਪੁਰਖਾਂ ਕੋਲੋਂ ਹੀ ਹੋ ਸਕਦਾ ਹੈ। ਤੁਸੀਂ ਵੀ ਸਤਿਪੁਰਖ ਹੋ, ਮਹਾਂਪੁਰਖ ਹੋ, ਕਿਰਪਾ ਕਰਕੇ ਮੇਰੀ ਬੇਗਮ ਦਾ ਕੋਈ ਇਲਾਜ ਕਰੋ।
ਔਖਦ ਕਿਦੋਂ ਜੰਤਰ ਕੈ ਮੰਤ,
ਜੇ ਤੁਹਾਨੂੰ ਕਿਸੇ ਦਵਾਈ ਦਾ ਪਤਾ ਤਾਂ ਦਵਾਈ ਦੱਸੋ, ਜੇ ਕੋਈ ਜੰਤਰ ਮੰਤਰ ਪੜ੍ਹ ਕੇ ਗੱਲ ਬਣਦੀ ਹੈ ਤਾਂ ਜੰਤਰ ਮੰਤਰ ਪੜ੍ਹ ਕੇ ਉਸੇ ਤਰ੍ਹਾਂ ਹੀ ਜੰਤਰ ਮੰਤਰ ਪੜ੍ਹ ਕੇ ਗੱਲ ਬਣਾ ਦਿਓ।
ਕਸ਼ਟ ਛੁਡਾਵੋ ਬੇਗਮ ਕੇਰਾ,
ਬਸ ਇੱਕ ਵਾਰ ਬੇਗਮ ਨੂੰ ਇਸ ਕਸ਼ਟ ਤੋਂ ਬਚਾ ਦਿਓ, ਇਸ ਕਸ਼ਟ ਤੋਂ ਮੁਕਤ ਹੋ ਜਾਏ। ਮੇਰੇ ਕੋਲ ਉਹਦੀ ਹਾਲਤ ਵੇਖੀ ਨਹੀਂ ਜਾ ਰਹੀ, ਉਹ ਤਰਲੋ ਮੱਛੀ ਹੋ ਰਹੀ ਹੈ, ਬੇਬਲ ਹੋ ਰਹੀ ਹੈ। ਤੁਸੀਂ ਉਹਦਾ ਕਸ਼ਟ ਦੂਰ ਕਰ ਦਿਓ, ਕਸ਼ਟ ਨਿਵਿਰਤ ਕਰ ਦਿਓ। ਮਹਾਂਪੁਰਖ ਹੋ, ਮਹਾਂਪੁਰਖਾਂ ਦਾ ਹਿਰਦਾ ਦਿਆਲਤਾ ਨਾਲ ਭਰਿਆ ਹੁੰਦਾ ਹੈ, ਕਰੁਣਾ ਨਾਲ ਭਰਿਆ ਹੁੰਦਾ ਹੈ। ਤੁਸੀਂ ਕੋਈ ਕਰੁਣਾ ਕਰੋ, ਦਇਆ ਕਰੋ ਔਰ ਮੇਰੀ ਬੇਗਮ ਦੀ ਪੀੜਾ ਦੂਰ ਕਰ ਦਿਓ।
ਬਹੁ ਕਲਾਮ ਤੇ ਸੁਖ ਨਹਿਰਾ,
ਬੜੀਆਂ ਕਲਮਾਂ ਪੜ੍ਹ ਪੜ੍ਹ ਕੇ ਵੇਖ ਲਈਆਂ ਨੇ, ਬਹੁਤ ਸਾਰੀਆਂ ਕਲਾਮਾਂ ਅਸੀਂ ਪੜ੍ਹ ਲਈਆਂ ਨੇ ਜਿਹੜੀਆਂ ਸਾਡੇ ਮਤ ਵਿੱਚ ਲਿਖੀਆਂ ਹੋਈਆਂ ਕਿ ਬਾਲਕ ਦੇ ਜਨਮ ਸਮੇਂ ਕਲਮਾਂ ਪੜ੍ਹਨੀਆਂ ਚਾਹੀਦੀਆਂ ਨੇ। ਅਸੀਂ ਉਹ ਕਲਮਾਂ ਪੜ੍ਹ ਪੜ੍ਹ ਕੇ ਵੇਖ ਚੁੱਕੇ ਹਾਂ, ਉਹ ਕਲਮਾਂ ਪੜ੍ਹ ਪੜ੍ਹ ਕੇ ਅਸੀਂ ਹੇਰ ਚੁੱਕੇ ਹਾਂ, ਪਰ ਫਿਰ ਵੀ ਮੇਰੀ ਬੇਗਮ ਨੂੰ ਸੁੱਖ ਪ੍ਰਾਪਤ ਨਹੀਂ ਹੋਇਆ, ਫਿਰ ਵੀ ਹਾਲੇ ਤੱਕ ਬਾਲਕ ਦਾ ਜਨਮ ਨਹੀਂ ਹੋਇਆ।
ਸਕਲ ਸਿਆਣੇ ਰਹੇ ਪਛਾਰੇ,
ਜਿੰਨੇ ਵੱਡੇ ਵੱਡੇ ਸਿਆਣੇ ਸਨ ਉਹ ਸਿਆਣੇ ਵੀ ਹਾਰ ਗਏ ਨੇ, ਅਨੇਕਾਂ ਪ੍ਰਕਾਰ ਦੇ ਯਤਨ ਕਰ ਕਰਕੇ ਹਾਰ ਗਏ ਨੇ।
ਕਿਸ ਕੋ ਸਫਲ ਨਾ ਕੋ ਉਪਚਾਰੇ,
ਪਰ ਕਿਸੇ ਦਾ ਕੋਈ ਉਪਚਾਰ ਸਫਲ ਨਹੀਂ ਹੋ ਸਕਿਆ। ਜਿੰਨੇ ਉਪਚਾਰ ਕਿਸੇ ਸਿਆਣੇ ਨੇ ਕੀਤੇ ਨੇ ਸਾਰੇ ਫੇਲ ਹੋ ਗਏ ਨੇ, ਕਿਸੇ ਦਾ ਵੀ ਕੀਤਾ ਹੋਇਆ ਕੋਈ ਉਪਚਾਰ ਸਫਲਾ ਨਹੀਂ ਹੋ ਸਕਿਆ।
ਸੁਣ ਸਤਿਗੁਰ ਕੇ ਨੰਦਨ ਕੈ, ਹਮਰੇ ਤੋਂ ਇੱਕ ਜਪ ਜੀ
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਾਬਾ ਰਾਮ ਰਾਏ ਜੀ ਨੇ ਜਦੋਂ ਔਰੰਗਜ਼ੇਬ ਦੀ ਬੇਨਤੀ ਸੁਣੀ, ਸੁਣ ਕੇ ਬਾਬਾ ਜੀ ਨੇ ਆਖਿਆ, ਬਾਦਸ਼ਾਹ ਔਰੰਗਜ਼ੇਬ ਸਾਡੇ ਕੋਲ ਕੋਈ ਜੰਤਰ ਮੰਤਰ ਨਹੀਂ, ਜਿੰਨੇ ਜੰਤਰ ਮੰਤਰ ਸਨ ਉਹ ਤਾਂ ਤੁਸੀਂ ਪੜ੍ਹ ਕੇ ਵੇਖ ਲਏ ਨੇ, ਹਾਰ ਗਏ ਹੋ। ਸਾਡੇ ਕੋਲ ਤਾਂ ਗੁਰੂ ਨਾਨਕ ਸਾਹਿਬ ਦੀ ਇੱਕ ਪਵਿੱਤਰ ਪਾਵਨ ਬਾਣੀ ਹੈ ਜਿਹਦਾ ਨਾਂ ਜਪਜੀ ਸਾਹਿਬ ਹੈ, ਸਾਡੇ ਕੋਲ ਤਾਂ ਇੱਕ ਜਪਜੀ ਸਾਹਿਬ ਦੀ ਬਾਣੀ ਹੈ ਜਿਹੜੀ ਬੜੀ ਉੱਤਮ ਬਾਣੀ, ਸਰਵੋਤਮ ਬਾਣੀ। ਖਾਲਸਾ ਜੀ, ਸ੍ਰੀ ਜਪਜੀ ਸਾਹਿਬ ਦਾ ਪਾਠ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਤੱਤ ਸਾਰ ਹੈ, ਸਾਰੇ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਹੈ ਜਪਜੀ ਸਾਹਿਬ। ਜਪਜੀ ਸਾਹਿਬ ਦੀ ਬਾਣੀ ਵਿੱਚ ਪੂਰਨ ਬ੍ਰਹਮ ਗਿਆਨ ਦੀ ਵਿਆਖਿਆ ਹੈ, ਇੱਕ ਇੱਕ ਪੰਕਤੀ ਇੱਕ ਮਹਾਨ ਸੂਤਰ ਦੇ ਸਮਾਨ ਹੈ, ਜਿਸ ਸੂਤਰ ਦੀ ਵਿਆਖਿਆ ਅੱਗੇ ਫਿਰ ਗੁਰੂ ਗ੍ਰੰਥ ਸਾਹਿਬ ਚ ਸਤਿਗੁਰਾਂ ਨੇ ਕੀਤੀ ਹੈ। ਜਪਜੀ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੂਲ ਬਾਣੀ ਹੈ, ਗੁਰਸਿੱਖਾਂ ਵਾਸਤੇ ਵੀ ਸਭ ਤੋਂ ਮੂਲ ਸਿਧਾਂਤਕ ਬਾਣੀ ਜਿਹੜੀ ਹੈ ਉਹ ਜਪਜੀ ਸਾਹਿਬ ਹੈ, ਜਿਹਨੂੰ ਜਪ ਨਿਸ਼ਾਨ ਵੀ ਕਹਿੰਦੇ ਹਨ। ਸੋ ਜਪ ਨਿਸ਼ਾਨ ਦੀ ਬਾਣੀ ਸ੍ਰੀ ਜਪਜੀ ਸਾਹਿਬ ਦੀ ਬਾਣੀ ਸਾਡੇ ਕੋਲ ਤਾਂ ਇਹੀ ਹੈ, ਸਭ ਤੋਂ ਉੱਤਮ ਬਾਣੀ। ਖਾਲਸਾ ਜੀ, ਕੋਈ ਵੀ ਪੀੜਾ ਹੋਵੇ, ਦੁੱਖ ਹੋਵੇ, ਸਮੱਸਿਆ ਹੋਵੇ, ਸਤਿਗੁਰਾਂ ਦੀ ਬਾਣੀ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੋ, ਉਹ ਦੁੱਖ ਪੀੜਾ ਹਰੀ ਜਾਂਦੀ ਹੈ, ਨਿਵਿਰਤ ਹੋ ਜਾਂਦੀ ਹੈ। ਬਾਬਾ ਰਾਮ ਰਾਏ ਜੀ ਉਸ ਤੁਰਕ ਬਾਦਸ਼ਾਹ ਔਰੰਗਜ਼ੇਬ ਨੂੰ ਵੀ ਦੱਸ ਰਹੇ ਨੇ, ਔਰੰਗਜ਼ੇਬ ਸਾਡੇ ਕੋਲ ਕੋਈ ਟੋਣਾ ਟਾਮਣ ਨਹੀਂ ਹੈ, ਨਾ ਸਾਡੇ ਕੋਲ ਕੋਈ ਮੰਤਰ ਜੰਤਰ ਹੈ, ਸਾਡੇ ਕੋਲ ਤਾਂ ਸਾਰੀਆਂ ਬਾਣੀਆਂ ਤੋਂ ਉੱਤਮ ਬਾਣੀ, ਬਾਣੀਆਂ ਸਿਰ ਬਾਣੀ, ਸਾਰੀਆਂ ਬਾਣੀਆਂ ਚ ਸ਼੍ਰੋਮਣੀ ਬਾਣੀ ਸ੍ਰੀ ਜਪਜੀ ਸਾਹਿਬ ਦੀ ਬਾਣੀ ਹੈ।
ਸਗਲੇ ਕਸ਼ਟਨ ਕੋ ਨਿਰਵਾਰਤ,
ਇਹ ਬਾਣੀ ਐਸੀ ਹੈ ਬਾਦਸ਼ਾਹ ਔਰੰਗਜ਼ੇਬ ਕਿ ਜਿਹੜਾ ਇਸ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦਾ ਉਹਦੇ ਸਾਰੇ ਕਸ਼ਟ ਨਿਵਿਰਤ ਹੋ ਜਾਂਦੇ ਹਨ, ਉਹਦੇ ਸਾਰਿਆਂ ਰੋਗਾਂ ਸੋਗਾਂ ਦੀ ਨਿਵਿਰਤੀ ਹੋ ਜਾਂਦੀ ਹੈ, ਸਾਰੇ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ।
ਭੂਤ ਪ੍ਰੇਤ ਆਦਿਕ ਸਭ ਹਾਰਤ,
ਐਸੀ ਬਾਣੀ ਹੈ ਔਰੰਗਜ਼ੇਬ ਜਿਹੜਾ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦਾ ਉਹਨੂੰ ਭੂਤ ਪ੍ਰੇਤ ਚੰਬੜਿਆ ਹੋਵੇ ਤੇ ਦੂਰ ਹੋ ਜਾਂਦਾ। ਭੂਤ ਪ੍ਰੇਤ ਆਦਿਕ ਵੀ ਹਾਰ ਜਾਂਦੇ ਨੇ ਜਿੱਥੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਹੁੰਦਾ, ਉੱਥੇ ਭੂਤ ਪ੍ਰੇਤ ਆਦਿਕ ਹਾਰ ਕੇ ਭੱਜ ਜਾਂਦੇ ਨੇ। ਖਾਲਸਾ ਜੀ, ਅੱਜ ਘਰ ਘਰ ਵਿੱਚ ਭੂਤ ਪ੍ਰੇਤ ਨੱਚ ਰਹੇ ਨੇ, ਇਹਦਾ ਕਾਰਨ ਹੈ ਕਿ ਸ੍ਰੀ ਜਪਜੀ ਸਾਹਿਬ ਦੀ ਬਾਣੀ ਤੋਂ ਟੁੱਟ ਗਏ ਨੇ ਲੋਕ। ਇਹੋ ਜੀ ਹੈਰਾਨੀ ਹੁੰਦੀ ਹੈ ਜਦੋਂ ਗੁਰਸਿੱਖਾਂ ਦੇ ਬੱਚਿਆਂ ਨੂੰ ਪੁੱਛੀਦਾ ਕਿ ਭਾਈ ਸਵੇਰੇ ਬਾਣੀ ਪੜ੍ਹਦੇ ਹੋ ਜਪਜੀ ਸਾਹਿਬ ਦੀ, ਤੇ ਅੱਗੋਂ ਜਵਾਬ ਨਾ ਵਿੱਚ ਸੁਣਨ ਨੂੰ ਮਿਲਦਾ, ਕਹਿੰਦੇ ਜੀ ਨਹੀਂ। ਤੇ ਉਸ ਵੇਲੇ ਹੈਰਾਨੀ ਹੁੰਦੀ ਹੈ, ਫਿਰ ਉਹਨਾਂ ਬੱਚਿਆਂ ਨੂੰ ਭੂਤਾਂ ਪ੍ਰੇਤਾਂ ਨੇ ਆ ਕੇ ਚਿੰਬੜਨਾ, ਉਹਨਾਂ ਨੇ ਆਦਤਾਂ ਉਹੋ ਜਿਹੀਆਂ ਧਾਰਨ ਕਰਨੀਆਂ ਨੇ ਜੇ ਜਪਜੀ ਸਾਹਿਬ ਦਾ ਪਾਠ ਹੀ ਨਹੀਂ ਕਰਦੇ। ਹਰ ਇੱਕ ਸਿੱਖ ਦਾ ਕਰਤੱਵ ਬਣਦਾ, ਫਰਜ਼ ਬਣਦਾ ਹੈ ਕਿ ਸੁਬਾ ਉੱਠ ਕੇ ਸ੍ਰੀ ਜਪਜੀ ਸਾਹਿਬ ਤੇ ਜਾਪ ਸਾਹਿਬ ਦਾ ਪਾਠ ਕਰੇ। ਰਹਿਤਨਾਮਿਆਂ ਦੇ ਬਚਨ ਨੇ ਕਿ ਬਿਨਾਂ ਜਪ ਜਾਪ ਤੋਂ ਜਿਹੜੇ ਪ੍ਰਸ਼ਾਦ ਛਕਦੇ ਨੇ ਉਹ ਪੱਕੇ ਤਨਖਾਈ ਗਏ ਨੇ ਤੇ ਜਮਪੁਰੀ ਨੂੰ ਜਾਣ ਵਾਲੇ ਹਨ। ਇਸ ਕਰਕੇ ਜਪਜੀ ਤੇ ਜਾਪ ਸਾਹਿਬ, ਉਧਰ ਦਸਮ ਗ੍ਰੰਥ ਸਾਹਿਬ ਚ ਜਾਪ ਸਾਹਿਬ ਮੂਲ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਪਜੀ ਸਾਹਿਬ ਮੂਲ ਹੈ, ਦੋਵੇਂ ਬਾਣੀਆਂ ਦਾ ਪਾਠ ਕਰਨਾ ਹੈ। ਤੋ ਦੋਵੇਂ ਹੀ ਸਿਧਾਂਤਕ ਬਾਣੀਆਂ ਜਪਜੀ ਤੇ ਜਾਪ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਕਹਿ ਰਹੇ ਨੇ ਜਿੱਥੇ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ ਉੱਥੇ ਭੂਤ ਪ੍ਰੇਤ ਹਾਰ ਜਾਂਦੇ ਨੇ, ਭੂਤਾਂ ਪ੍ਰੇਤਾਂ ਦਾ ਉੱਥੇ ਜ਼ੋਰ ਨਹੀਂ ਚੱਲਦਾ ਜਿੱਥੇ ਸ੍ਰੀ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ।
ਇਸੇ ਅੱਗੇ ਅਟਕਤ ਕਿਚਨਾਏ,
ਜਪਜੀ ਸਾਹਿਬ ਦੇ ਅੱਗੇ ਦੁਨੀਆਂ ਦਾ ਕੋਈ ਮੰਤਰ ਨਹੀਂ ਅਟਕ ਸਕਦਾ। ਇਹ ਗੁਰਦੇਵ ਮੰਤ ਨਿਰੋਧਰ ਆ, ਇਹ ਉਹ ਮੰਤਰ ਹੈ ਜਿਹਨੂੰ ਕੋਈ ਰੋਕ ਨਹੀਂ ਸਕਦਾ। ਦੁਨੀਆਂ ਦੇ ਮੰਤਰਾਂ ਦੀਆਂ ਰੋਕਾਂ ਹਨ, ਕੋਈ ਵੀ ਮੰਤਰ ਹੈ ਨਾ ਉਸ ਮੰਤਰ ਦੀ ਰੋਕ ਅੱਗੇ ਦੂਜੇ ਕਿਸੇ ਮੰਤਰ ਨਾਲ ਕੀਤੀ ਜਾ ਸਕਦੀ ਹੈ, ਪਰ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਗੁਰੂ ਕਾ ਮੰਤਰ ਹੈ, ਇਹ ਨਿਰੋਧ ਮੰਤਰ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ। ਇਹ ਸਾਰੇ ਮੰਤਰਾਂ ਚੋਂ ਸ਼੍ਰੋਮਣੀ ਮੰਤਰ ਹੈ, ਦੁਨੀਆਂ ਦੇ ਸਾਰੇ ਮੰਤਰ ਇਸੇ ਮਹਾਮੰਤਰ ਵਿੱਚ ਸਮਿਲਿਤ ਹਨ, ਮਿਲੇ ਹੋਏ ਹਨ।
ਅਤ ਬਲ ਤੀਨ ਲੋਕ ਕੇ ਮਾਈ,
ਇਹਦੇ ਅੱਗੇ ਕੋਈ ਨਹੀਂ ਅਟਕਦਾ। ਸ੍ਰੀ ਜਪਜੀ ਸਾਹਿਬ ਦੇ ਅੱਗੇ ਕੋਈ ਕੰਮ ਨਹੀਂ ਅਟਕਦਾ। ਕਿਸੇ ਵੀ ਕਾਰਜ ਨੂੰ ਮੁੱਖ ਰੱਖ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਭਾਵਨਾ ਸਹਿਤ ਕਰੀਏ, ਅਦਬ ਸਹਿਤ ਕਰੀਏ, ਕੋਈ ਵੀ ਕਾਰਜ ਹੋਵੇ ਉਹ ਕਾਰਜ ਸਫਲ ਹੋ ਜਾਂਦਾ। ਜਪਜੀ ਸਾਹਿਬ ਦੀ ਬਾਣੀ ਦੀ ਇਹੋ ਜਿਹੀ ਪਾਰਸ ਕਲਾ ਵਰਤਦੀ ਹੈ। ਫਿਰ ਮਹਾਰਾਜ ਜੀ ਕਹਿੰਦੇ ਨੇ ਅਤ ਬਲ ਤੀਨ ਲੋਕ ਕੇ ਮਾਹੀ, ਕਹਿੰਦੇ ਸ੍ਰੀ ਜਪਜੀ ਸਾਹਿਬ ਦੇ ਸਾਹਮਣੇ ਜਿਹਦੇ ਵਿੱਚ ਅਤ ਦਾ ਬਲ ਤਿੰਨਾਂ ਲੋਕਾਂ ਵਿੱਚ ਹੋਵੇ ਉਹ ਵੀ ਨਹੀਂ ਅਟਕ ਸਕਦਾ।
ਦੁੱਖ ਕੱਟ ਯਾਰ ਇੱਛਾ ਪੂਰੈ,
ਜਪਜੀ ਸਾਹਿਬ ਦੀ ਬਾਣੀ ਦੁੱਖਾਂ ਨੂੰ ਕੱਟਣ ਵਾਲੀ ਹੈ, ਇਹ ਦੁੱਖਾਂ ਦੀ ਹਰਤਾ ਹੈ। ਤਦੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਇਸੇ ਬਾਣੀ ਚ ਕਿਹਾ ਦੁੱਖ ਪਰ ਹਰ ਸੁਖ ਘਰ ਲੈ ਜਾਏ, ਦੁੱਖਾਂ ਦਾ ਪਰਹਰ ਤਿਆਗ ਕਰਕੇ ਸੁੱਖਾਂ ਨੂੰ ਗ੍ਰਹਿਣ ਕਰਕੇ ਘਰ ਚ ਲੈ ਕੇ ਜਾਈਦਾ ਹੈ। ਇਸ ਪਵਿੱਤਰ ਪਾਵਨ ਜਪਜੀ ਸਾਹਿਬ ਦੀ ਬਾਣੀ ਨਾਲ ਦੁੱਖ ਕੱਟੇ ਜਾਂਦੇ ਨੇ, ਔਰ ਇਹਦੇ ਨਾਲ ਸਾਰੀਆਂ ਇੱਛਾਵਾਂ ਪੂਰਨ ਹੁੰਦੀਆਂ ਹਨ।
ਜਗ ਕੇ ਬਿਗਨ ਅਗਨ ਕੋ ਚੂਰੈ,
ਕਹਿੰਦੇ ਜਿਵੇਂ ਅੱਗ ਦੇ ਵਿੱਚ ਪਈਆਂ ਲੱਕੜਾਂ ਸਾਰੀਆਂ ਸੜ ਕੇ ਚੂਰਮਾ ਹੋ ਜਾਂਦੀਆਂ ਨੇ, ਇਸੇ ਤਰ੍ਹਾਂ ਸ੍ਰੀ ਜਪਜੀ ਸਾਹਿਬ ਦੀ ਬਾਣੀ ਪੜਨ ਨਾਲ ਜਿੰਨੇ ਜਗਤ ਦੇ ਬਿਘਨ ਨੇ ਉਹ ਲੱਕੜਾਂ ਦੇ ਸਮਾਨ ਸੜ ਜਾਂਦੇ ਨੇ, ਸਾਰੇ ਵਿਘਨਾਂ ਦਾ ਨਾਸ ਹੋ ਜਾਂਦਾ ਹੈ, ਖਾਤਮਾ ਹੋ ਜਾਂਦਾ ਸ੍ਰੀ ਜਪਜੀ ਸਾਹਿਬ ਦੇ ਪਾਠ ਪੜਨ ਨਾਲ।
ਅਬ ਕਲ ਯੁਗ ਕੇ ਸਮੇਂ ਮਜਾ, ਇਸ ਕੀ ਸਾਹਮਣੇ ਅਪਰ ਉਦਾਰ,
ਔਰੰਗਜ਼ੇਬ ਇਸ ਕਲਯੁਗ ਦੇ ਘੋਰ ਸਮੇਂ ਵਿੱਚ ਸ੍ਰੀ ਜਪਜੀ ਸਾਹਿਬ ਦੇ ਬਰਾਬਰ ਦੁਨੀਆਂ ਚ ਕੋਈ ਬਾਣੀ ਨਹੀਂ ਹੈ। ਕਲੀ ਕਾਲ ਦੇ ਇਸ ਘੋਰ ਸਮੇਂ ਵਿੱਚ ਇਹਦੇ ਸਮ ਉਦਾਰ ਬਾਣੀ, ਇਹਦੇ ਸਮ ਦੁੱਖਾਂ ਨੂੰ ਹਰਨ ਵਾਲੀ, ਵਿਘਨਾਂ ਨੂੰ ਹਰਨ ਵਾਲੀ, ਇੱਛਾਵਾਂ ਨੂੰ ਪੂਰਿਆਂ ਕਰਨ ਵਾਲੀ, ਕਸ਼ਟਾਂ ਦੀ ਨਿਵਿਰਤੀ ਕਰਨ ਵਾਲੀ ਐਸੀ ਬਾਣੀ, ਇਸ ਬਾਣੀ ਦੇ ਤੁਲ ਇਸ ਜਗਤ ਵਿੱਚ ਹੋਰ ਕੋਈ ਬਾਣੀ ਨਹੀਂ ਹੈ।
ਜਾਂ ਤੇ ਜਲ ਅਬ ਤੁਰਤ ਮੰਗਾਵੋ,
ਇਸ ਕਰਕੇ ਸਾਡੇ ਕੋਲ ਤਾਂ ਜਪਜੀ ਸਾਹਿਬ ਹੈ, ਹੁਣ ਜਿਹੜੇ ਸਿੱਖ ਕੋਲ ਜਪਜੀ ਸਾਹਿਬ ਹੈ ਉਹਦੇ ਕੋਲ ਸਾਰਾ ਕੁਝ ਹੈ, ਜਿਹਦੇ ਕੋਲ ਜਪਜੀ ਸਾਹਿਬ ਨਹੀਂ ਭਾਵੇਂ ਕਹਿੰਦਾ ਹੋਵੇ ਮੇਰੇ ਕੋਲ ਕੋਠੀ ਹੈ, ਮੇਰੇ ਕੋਲ ਜਾਇਦਾਦ ਹੈ, ਮੇਰੇ ਕੋਲ ਜ਼ਮੀਨ ਹੈ, ਮੇਰੇ ਕੋਲ ਆਹ ਵੀ ਵਸਤੂ ਹੈ, ਆਹ ਵੀ ਵਸਤੂ, ਜੇ ਜਪਜੀ ਸਾਹਿਬ ਨਹੀਂ ਨਾ ਤੇ ਕੱਖ ਵੀ ਨਹੀਂ ਉਹਦੇ ਕੋਲ। ਉਹ ਵੱਡਾ, ਸਭ ਤੋਂ ਵੱਡਾ ਭਾਰੀ ਭਿਖਾਰੀ ਦੇ ਤੁੱਲ ਹੈ, ਤੇ ਜਿਹਦੇ ਕੋਲ ਜਪਜੀ ਸਾਹਿਬ ਹੈ ਉਹਦੇ ਕੋਲ ਸਾਰਾ ਕੁਝ ਹੈ। ਬਾਬਾ ਰਾਮ ਰਾਏ ਜੀ ਕਹਿੰਦੇ ਔਰੰਗਜ਼ੇਬ ਹੁਣ ਜਲ ਮੰਗਾ। ਸਾਰੇ ਮੰਤਰਾਂ ਜੰਤਰਾਂ ਦੀ ਸ਼ਕਤੀ ਵੇਖ ਲਈ ਹੈ ਨਾ, ਜਿੰਨੇ ਵੱਡੇ ਵੱਡੇ ਸਿਆਣੇ ਨੇ ਬੁਲਾ ਕੇ ਤੱਕ ਲਿਆ, ਹੁਣ ਜਪਜੀ ਸਾਹਿਬ ਦੀ ਕਲਾ ਵੇਖ ਕੇ ਬਾਣੀ ਜਪਜੀ ਸਾਹਿਬ ਕੀ ਕਲਾ ਵਰਤਾਉਂਦੀ ਹੈ। ਜਿਹਦੀ ਕਲਾ ਵੇਖਣੀ ਹੈ ਤੇ ਫਿਰ ਬਾਦਸ਼ਾਹ ਹੁਣੇ ਹੀ ਜਲ ਮੰਗਾ।
ਹਮ ਪਠਦੇ ਤਾਂ ਪੁਚਾਵੋ,
ਉਸ ਜਲ ਦੇ ਉੱਤੇ ਅਸੀਂ ਜਪਜੀ ਸਾਹਿਬ ਦਾ ਪਾਠ ਕਰ ਦਿੰਨੇ ਆ ਤੇ ਉਹ ਜਲ ਉੱਥੇ ਪਹੁੰਚਾ ਦੇ ਉਸ ਬੇਗਮ ਦੇ ਕੋਲ ਜਿੱਥੇ ਉਹ ਬੇਗਮ ਪੀੜਾ ਦੇ ਨਾਲ ਦੁਖੀ ਤੇ ਵਿਆਕੁਲ ਹੈ।
ਤਾਖਿਨ ਤੇ ਪ੍ਰਸੂਤ ਹੋਏ ਜਾਏ,
ਜਦੋਂ ਉਹ ਜਲ ਤੁਸੀਂ ਉਸ ਬੇਗਮ ਨੂੰ ਪਿਲਾਓਗੇ, ਜਪਜੀ ਸਾਹਿਬ ਦੀ ਬਾਣੀ ਪੜਿਆ ਹੋਇਆ ਜਲ, ਉਹ ਜਲ ਜਦੋਂ ਬੇਗਮ ਨੂੰ ਛਕਾਓਗੇ, ਤਤ ਛਿਨ ਉਸੇ ਵਕਤ ਬਾਲਕ ਦਾ ਜਨਮ ਹੋ ਜਾਏਗਾ।
ਸੁਖ ਉਪਜੈ ਦੁਖ ਸਕਲ ਮਿਲਾਏ,
ਉਹਦੇ ਸਾਰੇ ਦੁੱਖ ਨਿਵਿਰਤ ਹੋ ਜਾਣਗੇ ਔਰ ਉਹਨੂੰ ਸੁਖ ਦੀ ਪ੍ਰਾਪਤੀ ਹੋਵੇਗੀ, ਔਰ ਉਸ ਬਾਲਕ ਦੇ ਉੱਤੇ ਵੀ ਗੁਰੂ ਨਾਨਕ ਸਾਹਿਬ ਦੀ ਕਲਾ ਵਰਤੇਗੀ।
ਸੁਨਤ ਸ਼ਾਹ ਨੇ ਨੀਰ ਮੰਗਾਵਾ,
ਇਹ ਸੁਣਦਿਆਂ ਹੁਣ ਬਾਦਸ਼ਾਹ ਬੜਾ ਡਰਿਆ ਹੋਇਆ ਹੈ, ਤਾਂ ਕੱਟੜ ਮੁਤਸਬੀ ਸੀ, ਪਰ ਹੁਣ ਤਾਂ ਜਿਵੇਂ ਕਹਿੰਦੇ ਨੇ ਨਾ ਬੰਦਾ ਡੁੱਬਦਾ ਹੋਵੇ ਤੇ ਉਦੋਂ ਫਿਰ ਕਹਿੰਦੇ ਜੋ ਭਨਾਏ ਭੋ, ਇਸ ਤਰ੍ਹਾਂ ਦਾ ਵੀ ਆਮ ਕਰਕੇ ਕਹਾਵਤ ਸੁਣਾਈ ਜਾਂਦੀ ਹੈ। ਕਹਿੰਦੇ ਹੁਣ ਔਰੰਗਜ਼ੇਬ ਨੂੰ ਉਹੀ ਹਿੱਲਾ ਕਰਨਾ ਪਿਆ, ਇਹਨੇ ਉਸੇ ਵਕਤ ਪਾਣੀ ਮੰਗਵਾਇਆ।
ਗੁਰਸੁਤ ਕੇ ਤੈ ਨਿਕਟ ਰਖਾਵਾ,
ਉਹ ਜਲ ਦਾ ਬਰਤਨ ਲਿਆ ਕੇ ਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਦੇ ਸਾਹਮਣੇ ਰੱਖਿਆ ਹੈ।
ਜਪਜੀ ਪਾਠ ਸੰਪੂਰਨ ਕੀਨ,
ਬਾਬਾ ਰਾਮ ਰਾਏ ਜੀ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਪੜਨਾ ਸ਼ੁਰੂ ਕੀਤਾ, ਜਲ ਵੱਲ ਨਿਗਾਹ ਰੱਖੀ ਹੈ ਔਰ ਜਲ ਵੱਲ ਵੇਖਦਿਆਂ ਸ੍ਰੀ ਜਪਜੀ ਸਾਹਿਬ ਦਾ ਸੰਪੂਰਨ ਪਾਠ ਜਲ ਦੇ ਉੱਤੇ ਕੀਤਾ।
ਉਹਨ ਜਲ ਕੋ ਅੰਤਰ ਪਟ ਦੀਨ,
ਜਲ ਅੰਦਰ ਭੇਜ ਦਿੱਤਾ ਬੇਗਮ ਦੇ ਮਹਿਲ ਵਿੱਚ, ਜਿੱਥੇ ਬੇਗਮ ਨੂੰ ਪ੍ਰਸੂਤਾ ਦੀਆਂ ਪੀੜਾਵਾਂ ਲੱਗੀਆਂ ਹੋਈਆਂ।
ਬੇਗਮ ਕੇ ਮੁਖ ਮੈਂ ਜਬ ਪਾਇਓ, ਤੁਰਤ ਪ੍ਰਸੂਤ ਪਇਓ ਮਤ ਆਇਓ।
ਕਹਿੰਦੇ ਜਦੋਂ ਉਹ ਜਲ ਲਿਆ ਕੇ ਬੇਗਮ ਦੇ ਮੂੰਹ ਵਿੱਚ ਪਾਇਆ ਤੇ ਬੇਗਮ ਨੇ ਉਹ ਜਲ ਛਕਿਆ, ਛਕਦਿਆਂ ਸਾਰ ਮਹਾਰਾਜ ਜੀ ਦੀ ਬਾਣੀ ਦੀ ਪਾਰਸ ਕਲਾ ਵਰਤੀ, ਬੇਗਮ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸੇ ਵਕਤ ਉਸ ਬੇਗਮ ਦੇ ਗ੍ਰਹਿ ਵਿਖੇ ਇੱਕ ਪੁੱਤਰ ਦਾ ਜਨਮ ਹੋਇਆ।
ਭਈ ਸ਼ਾਂਤ ਸਭ ਅੰਤਪੁਰ ਮੈਂ,
ਸਾਰੇ ਮਹਿਲਾਂ ਵਿੱਚ ਸ਼ਾਂਤੀ ਵਰਤ ਗਈ। ਜਿੱਥੇ ਪਹਿਲਾਂ ਭਗਦੜ ਮਚੀ ਹੋਈ ਸੀ, ਭੱਜੇ ਫਿਰਦੇ ਸੀ ਸਾਰੇ ਕਿ ਕਿਸੇ ਤਰੀਕੇ ਨਾਲ ਬੇਗਮ ਦੀ ਪੀੜਾ ਦੂਰ ਹੋ ਜਾਏ, ਨਿਵਿਰਤ ਹੋ ਜਾਏ। ਕਹਿੰਦੇ ਜਦੋਂ ਜਪਜੀ ਸਾਹਿਬ ਦੀ ਬਾਣੀ ਪੜ ਕੇ ਜਲ ਛਕਾਇਆ, ਉਹ ਜਲ ਨੂੰ ਛਕਦਿਆਂ ਬਾਲਕ ਦਾ ਜਨਮ ਹੋਇਆ ਤੇ ਸਾਰੇ ਮਹਿਲਾਂ ਵਿੱਚ ਸ਼ਾਂਤੀ ਵਰਤ ਗਈ।
ਭਜੀ ਵਧਾਈ ਨੋ ਰੰਗ ਘਰ ਮੈਂ,
ਬਾਦਸ਼ਾਹ ਔਰੰਗਜ਼ੇਬ ਦੇ ਘਰ ਪੁੱਤਰ ਦਾ ਜਨਮ ਹੋਇਆ। ਔਰੰਗਜ਼ੇਬ ਦੇ ਘਰ ਚ ਵਧਾਈਆਂ ਵੱਜ ਪਈਆਂ, ਵਧਾਈਆਂ ਦੇਣ ਲੱਗੇ ਵਜ਼ੀਰ। ਔਰੰਗਜ਼ੇਬ ਬਾਦਸ਼ਾਹ ਨੂੰ ਆ ਕੇ ਵਧਾਈਆਂ ਦੇਣ ਲੱਗੇ।
ਰੱਖਿਓ ਨਾਮ ਬਹਾਦਰ ਸ਼ਾਹ,
ਕਹਿੰਦੇ ਉਸ ਬਾਲਕ ਦਾ ਨਾਮ ਰੱਖਿਆ ਬਹਾਦਰ ਸ਼ਾਹ। ਇਹ ਬਹਾਦਰ ਸ਼ਾਹ ਗੁਰੂ ਘਰ ਦਾ ਮੁਰੀਦ ਬਣ ਕੇ ਰਿਹਾ, ਉਸੇ ਜਪਜੀ ਸਾਹਿਬ ਦੀ ਕਲਾ ਵਰਤੀ ਖਾਲਸਾ ਜੀ, ਕਿਉਂਕਿ ਉਹ ਜਲ ਛਕਾਇਆ ਨਾ ਜਦੋਂ ਇਹਦੀ ਮਾਤਾ ਨੂੰ, ਜਪਜੀ ਸਾਹਿਬ ਪੜ੍ਹ ਕੇ ਛਕਾਇਆ ਭਾਈ ਬਾਬਾ ਰਾਮ ਰਾਏ ਜੀ ਨੇ, ਉਹ ਜਲ ਦੀ ਕਲਾ ਵਰਤੀ, ਉਹ ਬਾਲਕ ਦੇ ਉੱਤੇ ਵੀ ਉਸ ਜਪਜੀ ਸਾਹਿਬ ਦੀ ਕਲਾ ਵਰਤੀ, ਬਹਾਦਰ ਸ਼ਾਹ ਇਹਦਾ ਨਾਂ ਰੱਖਿਆ ਗਿਆ।
ਸਭ ਪ੍ਰਕਾਰ ਕੋ ਕਰਿਓ ਉਛਾਓ,
ਸਭ ਪ੍ਰਕਾਰ ਦੇ ਉਛਾ, ਸਰਵ ਪ੍ਰਕਾਰ ਦੀਆਂ ਖੁਸ਼ੀਆਂ ਘਰ ਦੇ ਵਿੱਚ ਮਨਾਈਆਂ ਗਈਆਂ।
ਜਬ ਸਤਗੁਰ ਦਸਵੇਂ ਪਾਤਸ਼ਾਹੋ, ਤਿਨ ਕੋ ਮਿਲਿਓ ਰਿਓ ਕਰ ਚਾਓ।
ਉਹ ਬਾਣੀ ਦੀ ਕਲਾ ਵਰਤੀ ਖਾਲਸਾ ਜੀ, ਇਹ ਵੀ ਮਰਿਆਦਾ ਹੈ ਕਿ ਜਦੋਂ ਬਾਲਕ ਦਾ ਜਨਮ ਹੋਵੇ, ਜਨਮ ਹੁੰਦਿਆਂ ਸਾਰ ਜੇ ਬਾਲਕ ਨੂੰ ਗੁੜਤੀ ਦੇਣੀ ਹੈ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਉਹ ਜਲ ਬਾਲਕ ਨੂੰ ਸਭ ਤੋਂ ਪਹਿਲਾਂ ਚੁਕਾਵੇ, ਮਾਂ ਦੇ ਦੁੱਧ ਤੋਂ ਵੀ ਪਹਿਲਾਂ, ਇਹ ਮਰਿਆਦਾ ਹੈ। ਫਿਰ ਉਸ ਬਾਲਕ ਦੇ ਅੰਦਰ ਸਿੱਖੀ ਦੇ ਸੰਸਕਾਰ ਪ੍ਰਪੱਕ ਹੋ ਜਾਂਦੇ ਨੇ, ਜਪਜੀ ਸਾਹਿਬ ਦੀ ਬਾਣੀ ਦੀ ਕਲਾ ਵਰਤਦੀ ਹੈ। ਜਦੋਂ ਜਪਜੀ ਸਾਹਿਬ ਪੜ੍ਹ ਕੇ ਉਸ ਬੱਚੇ ਨੂੰ ਅੰਮ੍ਰਿਤ ਛਕਾਇਆ ਜਾਏ, ਉਹ ਜਲ ਛਕਾਇਆ ਜਾਏ, ਤੋ ਬਾਣੀ ਦੀ ਕਲਾ ਵਰਤਦੀ। ਬਹਾਦਰ ਸ਼ਾਹ ਤੇ ਵੀ ਵਰਤੀ ਹੈ। ਕਹਿੰਦੇ ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤਖਤ ਦੇ ਉੱਤੇ ਗੁਰਤਾ ਗੱਦੀ ਤੇ ਬੈਠੇ।
300 ਮਿਲਿਓ ਰਿਓ ਕਰ ਜਾਓ।
ਬਹਾਦਰ ਸ਼ਾਹ ਗੁਰੂ ਕਲਗੀਧਰ ਦੀ ਸ਼ਰਨ ਵਿੱਚ ਆਇਆ। ਹਾਲਾਂਕਿ ਔਰੰਗਜ਼ੇਬ ਦਾ ਲੜਕਾ ਸੀ, ਇਹਦਾ ਦੂਸਰਾ ਲੜਕਾ ਤਾਰਾ ਆਜ਼ਮ ਸੀ। ਤਾਰਾ ਆਜ਼ਮ ਨਹੀਂ ਆਇਆ ਗੁਰੂ ਸ਼ਰਨ ਵਿੱਚ, ਬਹਾਦਰ ਸ਼ਾਹ ਹੀ ਕਿਉਂ ਆਇਆ? ਕਿਉਂਕਿ ਬਹਾਦਰ ਸ਼ਾਹ ਦੇ ਉੱਤੇ ਉਸੇ ਬਾਣੀ ਜਪਜੀ ਸਾਹਿਬ ਦੀ ਕਲਾ ਵਰਤੀ ਹੋਈ ਸੀ। ਬਹਾਦਰ ਸ਼ਾਹ ਗੁਰੂ ਕਲਗੀਧਰ ਦੇ ਚਰਨਾਂ ਦਾ ਮੁਰੀਦ ਬਣ ਗਿਆ, ਮਹਾਰਾਜ ਜੀ ਦੇ ਦਰ ਘਰ ਦਾ ਸੇਵਕ ਬਣ ਕੇ ਸਤਿਗੁਰਾਂ ਦੇ ਨਾਲ ਰਿਹਾ।
ਜਪਜੀ ਪੱਠੇ ਜਨਮ ਜਿਸ ਹੋਏ ਯਾ ਤੇ ਮਿਲਿਓ ਸਤ ਗੁਰ ਸੋਏ।
ਜਪਜੀ ਸਾਹਿਬ ਦਾ ਪਾਠ ਪੜਨ ਕਰਕੇ ਦਾ ਜਨਮ ਹੋਇਆ ਬਹਾਦਰ ਸ਼ਾਹ ਦਾ। ਇਸੇ ਕਰਕੇ ਬਹਾਦਰ ਸ਼ਾਹ ਗੁਰੂ ਘਰ ਨਾਲ ਮਿਲ ਕੇ ਰਿਹਾ, ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਮਿਲ ਕੇ ਰਿਹਾ।
ਤਾਰਾ ਆਜ਼ਮ ਪੁੱਤਰ ਵਿਸਾਲ।
ਖਾਲਸਾ ਜੀ, ਤਾਰਾ ਆਜ਼ਮ ਇਹਦਾ ਦੂਸਰਾ ਭਰਾ ਸੀ। ਔਰੰਗਜ਼ੇਬ ਤੋਂ ਬਾਅਦ ਤਾਰਾ ਆਜ਼ਮ ਤਖ਼ਤ ਤੇ ਬੈਠਣ ਲੱਗਾ ਸੀ। ਆਗਰੇ ਦੇ ਲਾਗੇ, ਥੋੜਾ ਜਿਹਾ ਆਗਰੇ ਤੋਂ ਅੱਗੇ ਜਾਈਏ ਤੇ ਇੱਕ ਜਾਜੂ ਦੀ ਸਰਾਮ ਮੈਦਾਨ ਹੈ, ਉਹਨੂੰ ਜੈਜੋ ਦਾ ਮੈਦਾਨ ਵੀ ਕਹਿੰਦੇ ਨੇ। ਉੱਥੇ ਇਹਨਾਂ ਦਾ ਜੰਗ ਹੋਇਆ, ਬਹਾਦਰ ਸ਼ਾਹ ਦਾ ਔਰ ਤਾਰਾ ਆਜ਼ਮ ਦਾ। ਉਸ ਜੰਗ ਦੇ ਵਿੱਚ ਗੁਰੂ ਕਲਗੀਧਰ ਜੀ ਪ੍ਰਤੱਖ ਰੂਪ ਚ ਨਹੀਂ ਸਨ ਗਏ, ਪਰ ਆਪਣੇ 5 ਸਿੰਘ ਭੇਜੇ ਸਨ ਨਾਲ। ਭਾਈ ਦਇਆ ਸਿੰਘ, ਧਰਮ ਸਿੰਘ ਹੋਣੀ ਗਏ ਸੀ ਬਹਾਦਰ ਸ਼ਾਹ ਦੀ ਮਦਦ ਲਈ, ਤੇ ਕਲਗੀਧਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸੇ ਜੰਗ ਦੇ ਦੌਰਾਨ ਤਾਰਾ ਆਜ਼ਮ ਨੂੰ ਆਪਣੇ ਤੀਰਾਂ ਦੇ ਨਾਲ ਮਾਰਿਆ। ਮਹਾਰਾਜ ਜੀ ਦੇ ਤੀਰ ਵੱਜੇ ਸੀ ਤਾਰਾ ਆਜ਼ਮ ਨੂੰ ਤੇ ਤਾਰਾ ਆਜ਼ਮ ਦੀ ਮੌਤ ਹੋਈ ਸੀ।
ਸੋ ਮਾਰਿਓ ਸਤਿਗੁਰ ਸਰ ਨਾਲ।
ਆਪਣੇ ਤੀਰ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਤਾਰਾ ਆਜ਼ਮ ਨੂੰ ਮਾਰਿਆ। ਬਾਅਦ ਵਿੱਚ ਜਿਹੜੇ ਵੱਡੇ ਵੱਡੇ ਅਫਸਰ ਸੀ, ਅਹਿਲਕਾਰ ਸੀ ਬਹਾਦਰ ਸ਼ਾਹ ਦੇ, ਸਾਰੇ ਆਖਣ ਜੀ ਅਸੀਂ ਮਾਰਿਆ। ਕਹਿੰਦੇ ਤੀਰ ਕੱਢ ਕੇ ਲਿਆਓ ਜਿਹੜਾ ਤਾਰਾ ਆਜ਼ਮ ਦੀ ਛਾਤੀ ਚ ਵੱਜਾ ਹੈ। ਉਹ ਤੀਰ ਕੱਢ ਕੇ ਲਿਆਂਦਾ, ਕਹਿੰਦੇ ਵਿਖਾਓ ਇਹਦੇ ਨਾਲ ਦਾ ਤੀਰ ਹੈ ਕਿਸੇ ਕੋਲ? ਪਰ ਜਦੋਂ ਗੁਰੂ ਕਲਗੀਧਰ ਦੇ ਤੀਰ ਲਿਆ ਕੇ ਉਸ ਤੀਰ ਨਾਲ ਰੱਖੇ, ਕਿਉਂਕਿ ਸਤਿਗੁਰਾਂ ਦੇ ਤੀਰਾਂ ਨਾਲ ਸੋਨਾ ਲੱਗਾ ਹੁੰਦਾ ਸੀ, ਤੇ ਉਹ ਤੀਰ ਨਾਲ ਵੀ ਸੋਨਾ ਮੜਿਆ ਹੋਇਆ ਸੀ, 1.25 ਤੋਲੇ ਤੋਂ ਵੀ ਵੱਧ ਸੋਨਾ ਸੀ। ਸਤਿਗੁਰਾਂ ਦੇ ਤੀਰਾਂ ਦੇ ਨਾਲ ਹੀ ਉਹ ਤੀਰ ਮਿਲ ਗਿਆ। ਫਿਰ ਇਹਨੂੰ ਸਮਝ ਆਈ ਕਿ ਇਹ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਤਾਰਾ ਆਜ਼ਮ ਨੂੰ ਮਾਰ ਕੇ ਜੰਗ ਵਿੱਚ ਮੇਰੀ ਫਤਿਹ ਕਰਵਾਈ ਹੈ। ਉਹ ਤਾਰਾ ਆਜ਼ਮ ਨੂੰ ਮਾਰ ਕੇ ਬਹਾਦਰ ਸ਼ਾਹ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾਇਆ। ਉਹ ਗੁਰੂ ਕਲਗੀਧਰ ਨੇ ਕਿਰਪਾ ਕੀਤੀ ਤੇ ਬਹਾਦਰ ਸ਼ਾਹ ਜਿਹੜਾ ਸਤਿਗੁਰਾਂ ਦੀ ਸ਼ਰਨ ਚ ਆਇਆ, ਉਹ ਜਪਜੀ ਸਾਹਿਬ ਦੀ ਕਲਾ ਵਰਤੀ ਸੀ ਜਿਹੜਾ ਬਾਬਾ ਰਾਮ ਰਾਏ ਜੀ ਨੇ ਪੜਿਆ ਸੀ।
ਪਤਸ਼ਾਹ ਤਿਆਰ ਸਕਲ ਸਮਾਜਾ ਇਸ ਕੋ ਬਖਸ਼ਿਓ ਗੁਰੂ ਮਹਾਰਾਜਾ।
ਹਿੰਦੁਸਤਾਨ ਦੀ ਪਾਤਸ਼ਾਹੀ ਤੇ ਸਾਰਾ ਸਕਲ ਸਮਾਜ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸੇ ਪੁੱਤਰ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਵਰਤੇ ਬਖਸ਼ਿਆ, ਇਸੇ ਨੂੰ ਰਾਜ ਤਖਤ ਦਾ ਗੱਦੀ ਦਾ ਮਾਲਕ ਬਣਾਇਆ।
ਜਪਜੀ ਕਾਰਨ ਇਸ ਕੇਰ।
ਇਹਦਾ ਕਾਰਨ ਜਿਹੜੀ ਇਹਨੂੰ ਬਾਦਸ਼ਾਹੀ ਮਿਲੀ, ਇਹਦਾ ਕਾਰਨ ਵੀ ਜਪਜੀ ਸਾਹਿਬ ਦਾ ਪਾਠ ਹੀ ਹੈ। ਜਪਜੀ ਸਾਹਿਬ ਦੇ ਕਰਕੇ ਹੀ ਇਹ ਗੁਰੂ ਘਰ ਨਾਲ ਜੁੜਿਆ, ਗੁਰੂ ਘਰ ਨਾਲ ਜਨਮ ਸਮੇਂ ਹੀ ਜਪਜੀ ਸਾਹਿਬ ਦੀ ਗੁੜਤੀ ਮਿਲ ਗਈ ਬਹਾਦਰ ਸ਼ਾਹ ਨੂੰ। ਕਹਿੰਦੇ ਇਸ ਕਰਕੇ ਗੁਰੂ ਘਰ ਦੇ ਨਾਲ ਇਹਦਾ ਸੰਬੰਧ ਜੁੜਿਆ ਰਿਹਾ, ਜਪਜੀ ਸਾਹਿਬ ਹੀ ਕਾਰਨ ਬਣਿਆ।
ਸ਼ਰਨ ਤੱਕੀ ਸਤਿਗੁਰ ਕੀ ਫੇਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਰਨ ਤੱਕੀ ਬਹਾਦਰ ਸ਼ਾਹ ਨੇ।
ਜਾਨੀ ਬਾਤ ਬੇਗਮ ਨੇ ਸਾਰੇ ਬਹੁਤਨ ਪਟਕੇ ਬਿਨੈ ਉਚਾਰੇ।
ਅਸੀਂ ਅੱਗੇ ਦਾ ਪ੍ਰਸੰਗ, ਹੁਣ ਜਦੋਂ ਬਹਾਦਰ ਸ਼ਾਹ ਦਾ ਬੇਗਮ ਦੇ ਘਰ ਪੁੱਤਰ ਦਾ ਜਨਮ ਹੋ ਗਿਆ, ਬੇਗਮ ਜਿਹੜੀ ਬੜੀ ਜ਼ਿਆਦਾ ਦੁਖੀ ਸੀ, ਬੇਬਲ ਸੀ ਦਰਦ ਕਰਕੇ, ਜਦੋਂ ਉਹਨੂੰ ਪਤਾ ਲੱਗਾ ਕਿ ਬਾਬਾ ਰਾਮ ਰਾਏ ਜੀ ਦੇ ਜਲ ਨਾਲ ਇਹ ਕਲਾ ਵਰਤੀ ਬਾਲਕ ਦਾ ਜਨਮ ਹੋਇਆ ਤੇ ਮੈਂ ਇਸ ਪੀੜਾ ਤੋਂ ਨਿਵਿਰਤ ਹੋਈ ਹਾਂ, ਮੇਰਾ ਇਸ ਪੀੜਾ ਤੋਂ ਛੁਟਕਾਰਾ ਹੋਇਆ, ਉਹਨੇ ਬਹੁਤ ਸਾਰੀ ਮਾਇਆ ਦਾ ਗੱਫਾ ਸਤਿਗੁਰੂ ਜੀ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਦੇ ਕੋਲ ਭੇਜਿਆ ਤੇ ਬੇਨਤੀਆਂ ਕੀਤੀਆਂ।
ਸਤਿਗੁਰ ਸੁਤ ਕੋ ਮਾਨਤ ਰਹੇ।
ਜਿੰਨਾ ਦੇਰ ਤੱਕ ਉਹ ਜਿਉਂਦੀ ਰਹੀ, ਉਹ ਸਤਿਗੁਰਾਂ ਦੇ ਪੁੱਤਰ ਬਾਬਾ ਰਾਮ ਰਾਏ ਜੀ ਦੀ ਪੀਰ ਜਾਣ ਕੇ ਪੂਜਾ ਕਰਦੀ ਰਹੀ।
ਮਹਿਮਾ ਅਦਕ ਸਬਨ ਤੇ ਲਏ।
ਉਹਨੇ ਆਖਿਆ ਸਭ ਤੋਂ ਵੱਧ ਮਹਿਮਾ ਬਾਬਾ ਰਾਮ ਰਾਏ ਜੀ ਦੀ ਹੈ, ਜਿਹੜੀ ਪੀੜਾ ਮੇਰੀ ਕਿਸੇ ਪੀਰ ਫਕੀਰ ਕੋਲੋਂ ਨਹੀਂ ਹਰੀ ਗਈ, ਜਿਹੜਾ ਦਰਦ ਮੇਰਾ ਕਿਸੇ ਕੋਲੋਂ ਨਿਵਿਰਤ ਨਹੀਂ ਹੋਇਆ, ਉਹ ਬਾਬਾ ਰਾਮ ਰਾਏ ਜੀ ਨੇ ਨਿਵਿਰਤ ਕੀਤਾ। ਸਾਰੀ ਜ਼ਿੰਦਗੀ ਇਹ ਬਾਬਾ ਰਾਮ ਰਾਏ ਜੀ ਦੀ ਮੁਰੀਦ ਬਣ ਕੇ ਰਹੀ।
ਕਿਉਂ ਪਈ ਕਿਤਕ ਦਿਵਸ ਇਮ ਬਹੁਰ ਬਿਤਾਏ, ਇੱਕ ਦਿਨ ਸਭਾ ਵਿਖੇ ਚੱਲ ਆਏ।
ਇਸੇ ਤਰ੍ਹਾਂ ਕੁਝ ਦਿਨ ਹੋਰ ਬਤੀਤ ਹੋਏ ਤੇ ਇੱਕ ਦਿਨ ਬਾਬਾ ਰਾਮ ਰਾਏ ਜੀ ਸੁਭਾਵਕ ਹੀ ਚੱਲ ਕੇ ਔਰੰਗਜ਼ੇਬ ਬਾਦਸ਼ਾਹ ਦੀ ਕਚਹਿਰੀ ਵਿੱਚ ਆਏ।
ਨੂਰੰਗ ਸ਼ਾਹ ਹਰਕ ਔਰੋਵਾ।
ਔਰੰਗਜ਼ੇਬ ਬੜਾ ਖੁਸ਼ ਹੋਇਆ ਬਾਬਾ ਰਾਮ ਰਾਏ ਜੀ ਨੂੰ ਵੇਖ ਕੇ।
ਮੱਲਣ ਕੀ ਕੁਸ਼ਤੀ ਕਰ ਜੋਵਾ।
ਉਸ ਵੇਲੇ ਔਰੰਗਜ਼ੇਬ ਪਹਿਲਵਾਨਾਂ ਦੀ ਕੁਸ਼ਤੀ ਵੇਖ ਰਿਹਾ ਸੀ। ਜਦੋਂ ਬਾਬਾ ਰਾਮ ਰਾਏ ਜੀ ਦੀ ਕਚਹਿਰੀ ਵਿੱਚ ਆਏ ਤੇ ਮੱਲਾਂ ਦੀ ਪਹਿਲਵਾਨਾਂ ਦੀ ਕੁਸ਼ਤੀ ਵੇਖ ਰਿਹਾ।
ਉਬਜ਼ਤ ਕਿਸ ਬਲਾਇਤ ਕੇਰਾ।
ਇਹਦੇ ਕੋਲ ਇੱਕ ਪਹਿਲਵਾਨ ਸੀ, ਉਹਦਾ ਨਾਂ ਸੀ ਉਜ਼ਬੁਕ। ਉਜ਼ਬੁਕ ਜਿਹੜਾ ਇਹ ਮੁਸਲਮਾਨਾਂ ਦੀ ਇੱਕ ਜਾਤੀ ਹੈ। ਉਜ਼ਬੁਕ ਜਾਤੀ ਦਾ ਇੱਕ ਪਹਿਲਵਾਨ ਸੀ, ਬਾਹਰ ਵਲੈਤ ਦਾ, ਹਿੰਦੁਸਤਾਨ ਦਾ ਨਹੀਂ ਸੀ, ਬਾਹਰਲੇ ਕਿਸੇ ਦੇਸ਼ ਦਾ ਬੜਾ ਤਗੜਾ ਪਹਿਲਵਾਨ ਸੀ ਔਰੰਗਜ਼ੇਬ ਦੇ ਕੋਲ।
ਖਾਏ ਬੋਤਿਆਰ ਓਜ ਕਨੇਰਾ।
ਇਹਦਾ ਨਾਂ ਹੀ ਉਜ਼ਬੁਕ ਪਹਿਲਵਾਨ ਰੱਖਿਆ। ਉਜ਼ਬੁਕ ਉਹਦੀ ਜਾਤੀ ਸੀ, ਇਸ ਕਰਕੇ ਉਹਦਾ ਨਾਂ ਹੀ ਉਜ਼ਬੁਕ ਪਹਿਲਵਾਨ ਰੱਖਿਆ ਔਰੰਗਜ਼ੇਬ ਨੇ। ਬੜਾ ਖਾਂਦਾ ਸੀ, ਖੁਰਾਕ ਬੜੀ ਸੀ, ਬਾਦਸ਼ਾਹ ਦਾ ਖਾਸ ਪਹਿਲਵਾਨ ਸੀ। ਬਹੁਤ ਜ਼ਿਆਦਾ ਖੁਰਾਕ ਖਾ ਕੇ ਇਹਦੇ ਸਰੀਰ ਵਿੱਚ ਬਹੁਤ ਜ਼ਿਆਦਾ ਜ਼ੋਰ ਤੇ ਤਾਣ ਸੀ।
ਨਿਮਤ ਕੱਚ ਕਰਬੇ ਵਿਵਹਾਰੋ।
ਕਹਿੰਦੇ ਹੋਰ ਇਹਦੀ ਮਤ ਕੋਈ ਨੀ ਕਿਸੇ ਕੰਮ ਕਾਰ ਵਿੱਚ, ਬਸ ਜ਼ੋਰ ਬੜਾ ਸੀ, ਅੰਨੇ ਵਾਹ ਜ਼ੋਰ ਸੀ ਸਰੀਰ ਦੇ ਵਿੱਚ ਉਜ਼ਬੁਕ ਦੇ, ਹੋਰ ਕੋਈ ਕੰਮ ਕਰਨ ਦੀ ਮਤ ਇਹਦੇ ਅੰਦਰ ਨਹੀਂ ਸੀ।
ਰਹਿ ਸੁਪਤ ਬੋ ਖਾਏ ਆਰੋ।
ਬਸ ਖਾ ਲੈਂਦਾ ਸੀ ਤੇ ਸੌ ਜਾਂਦਾ ਸੀ, ਇੰਨਾ ਜਾਨ ਸੀ ਇਹਦੇ ਸਰੀਰ ਵਿੱਚ ਕਿ ਖੁਰਾਕ ਖਾ ਲੈਣੀ ਤੇ ਸੌ ਜਾਣਾ। ਇੰਨੀ ਜ਼ਿਆਦਾ ਜ਼ੋਰ ਤੇ ਤਾਣ ਇਹਦੇ ਸਰੀਰ ਵਿੱਚ ਸੀ ਕਿ ਵੱਡੇ ਤੋਂ ਵੱਡੇ ਪਹਿਲਵਾਨਾਂ ਨੂੰ ਵੀ ਚਿੱਤ ਕਰਕੇ ਰੱਖ ਦਿੰਦਾ ਸੀ।
ਜਬ ਕੁਸ਼ਤੀ ਕਰਨੀ ਕੇ ਸਾਥ।
ਜਦੋਂ ਕਿਤੇ ਕਿਸੇ ਨਾਲ ਕੁਸ਼ਤੀ ਕਰਨੀ ਹੁੰਦੀ ਸੀ, ਕਿਸੇ ਪਹਿਲਵਾਨ ਨਾਲ ਕੁਸ਼ਤੀ ਖੇਡਣੀ ਹੁੰਦੀ ਸੀ।
ਨਿਕਟ ਹਕਾਰੈ ਦਿੱਲੀ ਨਾਥ।
ਔਰੰਗਜ਼ੇਬ ਜਦੋਂ ਵੇਖਦਾ ਨਾ ਵੀ ਵੱਡੇ ਵੱਡੇ ਪਹਿਲਵਾਨ ਆ ਗਏ ਨੇ ਤੇ ਫੇਰ ਇਹ ਆਪਣੇ ਖਾਸ ਪਹਿਲਵਾਨ ਉਜ਼ਬੁਕ ਨੂੰ ਬੁਲਾਇਆ ਕਰਦਾ ਸੀ। ਉਜ਼ਬੁਕ ਨੂੰ ਬੁਲਾ ਕੇ ਫੇਰ ਉਸ ਜੰਗ ਦੇ ਉਹ ਅਖਾੜੇ ਦੇ ਵਿੱਚ ਵੱਡਿਆਂ ਵੱਡਿਆਂ ਪਹਿਲਵਾਨਾਂ ਦੇ ਨਾਲ ਉਹਦੀ ਘੋਲ ਕਰਾਉਂਦਾ ਸੀ ਤੇ ਉਜ਼ਬੁਕ ਕਿਸੇ ਕੋਲੋਂ ਹਾਰਦਾ ਨਹੀਂ ਸੀ, ਵੱਡੇ ਵੱਡੇ ਪਹਿਲਵਾਨਾਂ ਨੂੰ ਹਰਾ ਕੇ ਉਹਨਾਂ ਦੀ ਕੰਢ ਲਾ ਦਿੰਦਾ ਸੀ।
ਤਿਸ ਕੋ ਦੇਖਤ ਬਾਕ ਬਖਾਨਾ, ਸੁਨੋ ਗੁਰੂ ਸੁਤ ਇਹ ਬਲਵਾਨਾ।
ਔਰੰਗਜ਼ੇਬ ਦੇ ਸਾਹਮਣੇ ਉਜ਼ਬੁਕ ਪਹਿਲਵਾਨ ਖੜਾ ਸੀ। ਇਹਨੇ ਨੂੰ ਬਾਬਾ ਰਾਮ ਰਾਏ ਜੀ ਆ ਗਏ ਤੇ ਔਰੰਗਜ਼ੇਬ ਬਾਬਾ ਰਾਮ ਰਾਏ ਜੀ ਨੂੰ ਕਹਿੰਦਾ, ਗੁਰੂ ਪੁੱਤਰ ਜੀ, ਹੇ ਗੁਰੂ ਪੁੱਤਰ ਬਾਬਾ ਰਾਮ ਰਾਏ ਜੀ, ਆਹ ਜਿਹੜਾ ਮੇਰਾ ਸਾਹਮਣੇ ਪਹਿਲਵਾਨ ਖੜਾ, ਇਹਦਾ ਨਾਂ ਹੈ ਉਜ਼ਬੁਕ। ਇਹ ਬੜਾ ਬਲਵਾਨ ਹੈ, ਇਹਦੇ ਸਰੀਰ ਵਿੱਚ ਬੜੀ ਤਾਕਤ ਹੈ, ਬਲ ਦਾ ਭਰਿਆ ਹੋਇਆ ਥੰਮ ਹੈ।
ਨਹਿਨ ਬਲਾਇਤ ਇਸ ਮੈਂ ਐਸੋ।
ਇਹ ਬਲੈਤ ਦੇਸ਼ ਤੋਂ ਮੈਂ ਇਹਨੂੰ ਆਪਣੇ ਕੋਲ ਖਾਸ ਕਰਕੇ ਲਿਆਂਦਾ, ਆਪਣੇ ਦੇਸ਼ ਦਾ ਨਹੀਂ ਹੈ, ਇਹ ਬਲੈਤ ਦੇਸ਼ ਦਾ, ਬਾਹਰ ਦੇ ਦੇਸ਼ ਦਾ, ਤੇ ਬਾਹਰਲੇ ਦੇਸ਼ਾਂ ਵਿੱਚ ਵੀ ਇਹਦੇ ਵਰਗਾ ਪਹਿਲਵਾਨ ਨਹੀਂ ਹੋਣਾ।
ਕਰੈ ਜੁਦ ਕੁਸ਼ਤੀ ਕੋ ਜੈਸੋ।
ਜਿਹੋ ਜੀ ਕੁਸ਼ਤੀ ਇਹ ਕਰਦਾ ਨਾ, ਇਹਦੇ ਵਰਗੀ ਕੁਸ਼ਤੀ ਕਰਨ ਵਾਲਾ ਕੋਈ ਦੂਜਾ ਪਹਿਲਵਾਨ ਇਸ ਧਰਤੀ ਤੇ ਜੰਮਿਆ ਹੀ ਨਹੀਂ ਹੋਣਾ, ਜਿਹੋ ਜੀ ਪਹਿਲਵਾਨੀ ਇਹ ਕਰਦਾ।
ਇਸ ਕੇ ਆਗੇ ਅਰੈ ਨਾ ਕੋਈ।
ਇਹਦੇ ਸਾਹਮਣੇ ਕੋਈ ਨਹੀਂ ਅੜ ਸਕਦਾ, ਇਹਦੇ ਸਾਹਮਣੇ ਕੋਈ ਅੜ ਕੇ ਖਲੋ ਨਹੀਂ ਸਕਦਾ।
ਦੇਖਤ ਹੀ ਤਰਾਸ ਹੋਏ।
ਇਹਨੂੰ ਤਾਂ ਵੇਖਦੇ ਹੀ ਡਰ ਲੱਗਦਾ। ਵੇਖੋ ਰਾਮ ਰਾਏ ਜੀ ਕਿੰਨਾ ਬਲ ਹੈ ਇਹਦੇ ਸਰੀਰ ਚ, ਵੇਖੋ ਸਰੀਰ ਦੇ ਵਿੱਚ ਕਿੰਨਾ ਬਲ ਲਹਿ ਲਹਿ ਕਰਦਾ, ਇਹਨੂੰ ਤਾਂ ਵੇਖ ਕੇ ਡਰ ਲੱਗਦਾ, ਤਰਾਸ ਪੈਦਾ ਹੁੰਦਾ।
ਅਸ ਨਰ ਤਨ ਦੀਰਘ ਬਲਵਾਨਾ।
ਇਹੋ ਜਿਹਾ ਤਨ ਆ ਇਹਦਾ, ਦੀਰਘ ਬਲਵਾਨ ਹੈ।
ਤੁਮ ਕੋ ਵੀ ਦੇਖਿਓ ਕਿਸ ਥਾਨਾ।
ਹਾਂ ਬਾਬਾ ਰਾਮ ਰਾਏ ਜੀ, ਕਦੇ ਇਹੋ ਜਿਹਾ ਪਹਿਲਵਾਨ ਤੁਸੀਂ ਵੇਖਿਆ? ਅੱਜ ਇਹੋ ਜਿਹਾ ਪਹਿਲਵਾਨ ਮੇਰੇ ਕੋਲ ਖੜਾ ਹੈ, ਇਹੋ ਜਿਹਾ ਪਹਿਲਵਾਨ ਕਦੇ ਤੁਸੀਂ ਵੇਖਿਆ ਜਿਹਦੇ ਚ ਇੰਨੀ ਜਾਨ ਹੋਵੇ, ਜਿਹਦੇ ਚ ਇੰਨੀ ਤਾਕਤ ਤੇ ਤਾਣ ਹੋਵੇ?
ਸੁਣ ਸ਼੍ਰੀ ਰਾਮ ਰਾਏ ਬਚ ਪਾਖਾ, ਹਮਨੇ ਇੱਕ ਚਮਾਰ ਹੱਸ ਰੱਖਾ।
ਸੁਣ ਕੇ ਬਾਬਾ ਰਾਮ ਰਾਏ ਜੀ ਹੱਸ ਪਏ ਤੇ ਮੁਸਕਰਾ ਕੇ ਕਹਿੰਦੇ, ਔਰੰਗਜ਼ੇਬ ਇਹਦੇ ਬਲ ਦੀ ਗੱਲ ਕਰਦਾ, ਇਹਦੇ ਨਾਲੋਂ ਦੁੱਗਣੀ ਤਾਕਤ ਵਾਲਾ ਸਾਡੇ ਘੋੜੇ ਨੂੰ ਘਾਹ ਪਾਉਣ ਵਾਲਾ ਇੱਕ ਚਮਾਰ ਅਸੀਂ ਰੱਖਿਆ ਹੋਇਆ। ਉਹ ਚਮਾਰ ਜਾਤੀ ਨਾਲ ਸੰਬੰਧਿਤ ਹੈ ਤੇ ਉਹਨੂੰ ਉਹ ਸਾਡੇ ਘੋੜੇ ਨੂੰ ਘਾਹ ਪਾਉਂਦਾ, ਸਾਡੇ ਘੋੜੇ ਨੂੰ ਪੱਠੇ ਪਾਉਂਦਾ ਤੇ ਉਹਦੇ ਵਿੱਚ ਅਸੀਂ ਇੰਨੀ ਤਾਕਤ ਵੇਖੀ ਆ, ਉਹਦੇ ਵਿੱਚ ਇੰਨਾ ਬਲ ਵੇਖਿਆ ਵੀ ਉਹ ਦੋ ਡੇਢ ਡੇਢ ਕੁਆਂਟਲ ਦੀ ਵੱਡੀ ਤੋਂ ਵੱਡੀ ਭਰੀ ਵੀ ਚੁੱਕ ਲੈਂਦਾ ਸਿਰ ਦੇ ਉੱਤੇ, ਬੜੇ ਕਈ ਕਈ ਮਣ ਵਜਨ ਚੁੱਕ ਲੈਂਦਾ। ਉਹਦੇ ਵਿੱਚ ਅਸੀਂ ਇੰਨੀ ਤਾਕਤ ਵੇਖੀ ਹੈ।
ਕੁਸ਼ਤੀ ਕਰਤ ਨਾ ਤਿਆਗੈ ਕਾਓ,
ਅਸੀਂ ਵੇਖਦੇ ਹਾਂ ਵੀ ਜੇ ਉਹ ਕੁਸ਼ਤੀ ਕਰਨ ਲੱਗ ਪਏ ਨਾ ਇਹਦੇ ਨਾਲ, ਤੇ ਉਹ ਇਹਨੂੰ ਛੱਡੇਗਾ ਨਹੀਂ, ਉਹ ਜਿਹਦੇ ਨਾਲ ਕੁਸ਼ਤੀ ਕਰੇ ਉਹਨੂੰ ਢਾ ਲਵੇਗਾ।
ਤਰੇ ਗਿਰਾਵੇ ਬੋ ਬਲ ਮਾਓ,
ਬੜਾ ਵੱਡਾ ਭਾਵੇਂ ਬਲੀ ਹੋਵੇ ਉਹਨੂੰ ਵੀ ਢਾ ਸਕਦਾ, ਇਹੋ ਜਿਹਾ ਸਾਡਾ ਉਹ ਬਲਵਾਨ ਭਲਵਾਨ ਹੈ।
ਸੁਣੋ ਰੰਗ ਨੇ ਮਨ ਬਾਤੇ,
ਔਰੰਗਜ਼ੇਬ ਜਿਹੜਾ ਸੀ ਨਾ ਬੜਾ ਹਠੀ ਸੀ, ਉਹ ਮੰਨਿਆ ਨਹੀਂ। ਜਦੋਂ ਬਾਬੇ ਰਾਮ ਰਾਏ ਨੇ ਆਖਿਆ ਨਾ ਵੀ ਸਾਡੇ ਘੋੜੇ ਨੂੰ ਘਾਹ ਪਾਉਣ ਵਾਲਾ ਇੱਕ ਚਮਾਰ ਹੈ, ਉਹ ਏਦਾਂ ਦਾ ਬਲ ਉਹਦੇ ਵਿੱਚ ਬਥੇਰਾ, ਉਹ ਬਥੇਰੀ ਕੁਸ਼ਤੀ ਖੇਡ ਲੈਂਦਾ, ਤੇ ਔਰੰਗਜ਼ੇਬ ਨੀ ਮੰਨਿਆ। ਕਹਿੰਦਾ ਜੀ ਮੈਂ ਨੀ ਮੰਨਦਾ ਵੀ ਇੰਨੀ ਤਾਕਤ ਕਿਸੇ ਹੋਰ ਵਿੱਚ ਹੋਵੇ।
ਇਸਕੇ ਸਮ ਕਿਮ ਹੋਏ ਬਖਿਆ ਤੇ,
ਕਹਿੰਦਾ ਇਹਦੇ ਬਰਾਬਰ ਮਹਾਰਾਜ ਇਹ ਦਿਨ ਦਾ ਪਤਾ ਨੀ ਕਿੰਨਾ ਆਟਾ ਹੀ ਖਾ ਜਾਂਦਾ, ਬਾਕੀ ਹੋਰ ਖੁਰਾਕ ਦਾ ਤਾਂ ਅੰਤ ਹੀ ਕੋਈ ਨੀ, ਕਿੰਨੀ ਕੁ ਖੁਰਾਕ ਇਹ ਖਾ ਜਾਂਦਾ। ਦਸ ਬੰਦੇ ਇੱਕ ਬੰਦੇ ਖਾ ਲੈਣ ਤੇ ਕੱਲਾ ਇਹ ਦਸਾਂ ਬੰਦਿਆਂ ਦੀ ਖੁਰਾਕ ਖਾ ਜਾਂਦਾ ਹੈ।
ਦੇਖਤ ਦੇ ਪਲਾਵੈ ਸੋਏ,
ਜਿਹੜਾ ਤੁਹਾਡਾ ਪਲਵਾਨ ਹੈ ਉਹ ਤਾਂ ਇਹਨੂੰ ਵੇਖ ਕੇ ਹੀ ਦੌੜ ਜਾਏਗਾ। ਬਾਬਾ ਰਾਮ ਰਾਏ ਜੀ ਇੰਨੀ ਜਾਨ ਹੈ ਇਹਦੇ ਵਿੱਚ, ਇਹਦਾ ਸਰੀਰ ਇੰਨਾ ਬਲਵਾਨ ਹੈ, ਉਹ ਤਾਂ ਇਹਨੂੰ ਵੇਖ ਕੇ ਹੀ ਦੌੜ ਜਾਏਗਾ।
ਸਨਮੁਖ ਭਏ ਸਧੀਰ ਨਾ ਹੋਏ,
ਨਾ ਇਹਦੇ ਸਨਮੁਖ ਹੋ ਸਕਦਾ ਤੇ ਨਾ ਹੀ ਕੋਈ ਧੀਰੀ ਧਾਰ ਕੇ ਇਹਦੇ ਸਾਹਮਣੇ ਖਲੋ ਸਕਦਾ।
ਇਮਨੋ ਰੰਗ ਨੇ ਜਬੀ ਕਯੋ,
ਜਦੋਂ ਔਰੰਗਜ਼ੇਬ ਨੇ ਇਹ ਗੱਲ ਕਹੀ ਬਾਬਾ ਰਾਮ ਰਾਏ ਜੀ ਨੂੰ,
ਗੁਰਸੁਤ ਨੇ ਨਿਜ ਦਰ ਦਿਸਚੇ,
ਉਸ ਵੇਲੇ ਬਾਬਾ ਰਾਮ ਰਾਏ ਜੀ ਨੇ ਵੇਖਿਆ ਵੀ ਹੁਣ ਇਹਨੂੰ ਵਿਖਾਣਾ ਹੀ ਪਵੇਗਾ, ਕਿਉਂਕਿ ਵੇਖੇ ਬਿਨਾਂ ਜਦੋਂ ਤੱਕ ਵੇਖ ਨੀ ਨਾ ਲੈਂਦਾ ਇਹ ਕੋਈ ਕਲਾ, ਉਦੋਂ ਤੱਕ ਮੰਨਦਾ ਨਹੀਂ, ਇਹਨੂੰ ਵਿਖਾਣਾ ਹੀ ਪਵੇਗਾ।
ਕਰਿਓ ਹਕਾਰਨ ਤਥਿਨ ਆਵਾ,
ਬਾਬਾ ਰਾਮ ਰਾਏ ਜੀ ਨੇ ਉਸੇ ਵੇਲੇ ਆਪਣੇ ਘੋੜੇ ਨੂੰ ਘਾਹ ਪਾਉਣ ਵਾਲੇ ਉਸ ਘਾਈਏ ਨੂੰ ਸੱਦਿਆ, ਕਹਿੰਦੇ ਜਾਓ ਸਾਡੇ ਘਾਈ ਨੂੰ ਬੁਲਾ ਕੇ ਲਿਆਓ। ਕਹਿੰਦੇ ਉਸੇ ਵਕਤ ਤੋਂ ਘਾਈ ਬਾਬਾ ਰਾਮ ਰਾਏ ਜੀ ਦਾ ਹੁਕਮ ਸੁਣ ਕੇ ਆ ਗਿਆ। ਬਾਦਸ਼ਾਹ ਨੇ ਘਾਈ ਵੇਖਿਆ ਨਾ ਬਾਬਾ ਰਾਮ ਰਾਏ ਜੀ ਦਾ, ਵੇਖ ਕੇ ਉਹ ਹੱਸ ਪਿਆ ਔਰੰਗਜ਼ੇਬ, ਕਹਿੰਦਾ ਜੀ ਆਹ ਲੜੇਗਾ ਮੇਰੇ ਉਜਬੁਕ ਨਾਲ, ਕਿਉਂਕਿ ਉਹ ਘਾਈ ਜਿਹੜਾ ਸੀ ਉਹ ਹੈ ਹੀ ਹੱਡੀਆਂ ਦੀ ਮੁੱਠ ਸੀ, ਤਾਕਤ ਤਾਂ ਸੀ ਸਰੀਰ ਵਿੱਚ ਪਰ ਸਰੀਰ ਉਹਦਾ ਕਮਜ਼ੋਰ ਜਿਹਾ ਛੀਣ ਜਿਹਾ ਸੀ। ਵੇਖ ਕੇ ਔਰੰਗਜ਼ੇਬ ਕਹਿੰਦਾ ਜੀ ਆਹ ਲੜੇਗਾ ਮੇਰੇ ਭਲਵਾਨ ਉਜਬਕ ਦੇ ਨਾਲ, ਇਹਨੇ ਭਲਾ ਕੀ ਲੜਨਾ ਕੀ ਘੁਲਣਾ।
ਉਜਬਕ ਕਹਾਂ ਸੋ ਕਹਾਂ ਚਮਾਰ,
ਕਹਿੰਦਾ ਕਿੱਥੇ ਮੇਰਾ ਉਜਬਕ ਤੇ ਕਿੱਥੇ ਆ ਚਮਾਰ ਘਾਈਆ, ਇਹ ਹੁਣ ਕਿੱਥੇ ਲੜੇਗਾ ਮੇਰੇ ਇਸ ਭਲਵਾਨ ਦੇ ਨਾਲ।
ਪੀਸੈ ਅੰਗ ਦਾਏ ਦੇ ਮਾਰ,
ਜੇ ਦਾ ਕਰਕੇ ਮੇਰੇ ਉਜਬਕ ਭਲਵਾਨ ਨੇ ਇਹਨੂੰ ਥੱਲੇ ਸੱਟ ਕੇ ਉੱਤੇ ਆਪ ਡਿੱਗ ਪਿਆ ਤਾਂ ਥੱਲੇ ਪੀਸਿਆ ਜਾਏਗਾ, ਜਿਵੇਂ ਮਸਾਲਾ ਪੀਸਿਆ ਜਾਂਦਾ ਇਦਾਂ ਪੀਸਿਆ ਜਾਏਗਾ ਥੱਲੇ ਆ ਕੇ।
ਕਿਉਂ ਇਸਕੇ ਤੁਮ ਪ੍ਰਾਨ ਗਵਾਵੋ,
ਇਹ ਬਾਬਾ ਰਾਮ ਰਾਏ ਜੀ ਕਿਉਂ ਇਹਦੀ ਜ਼ਿੰਦਗੀ ਦੇ ਦੁਸ਼ਮਣ ਬਣਦੇ ਹੋ ਤੁਸੀਂ, ਕਿਉਂ ਇਹਦੇ ਪ੍ਰਾਣ ਗਵਾਉਂਦੇ ਹੋ, ਕਿਉਂਕਿ ਜੇ ਇਹ ਘੁਲਿਆ ਨਾ ਤਾਂ ਇਹਦੀ ਪ੍ਰਾਣ ਨਿਕਲ ਜਾਣੇ ਨੇ। ਉਜਬਕ ਨੇ ਇਹਦੇ ਪ੍ਰਾਣ ਕੱਢ ਕੇ ਮਾਰ ਦੇਣਾ, ਇਹਨੂੰ ਤਾਂ ਘੁੱਟ ਕੇ ਹੀ ਮਾਰ ਦੇਗਾ, ਉਹਦੀਆਂ ਬਾਹਾਂ ਵਿੱਚ ਹੀ ਇੰਨਾ ਤਾਣ ਤੇ ਬਲ ਹੈ, ਕਿਉਂ ਇਹਦੇ ਪ੍ਰਾਣ ਗਵਾਉਂਦੇ ਹੋ।
ਅਦਕ ਬਲੀ ਕੇ ਸੰਗ ਪਿਰਾਵੋ,
ਏਡਾ ਵੱਡਾ ਬਲੀ ਮੇਰਾ ਭਲਵਾਨ ਤੇ ਉਹਦੇ ਨਾਲ ਆ ਇਹਨੂੰ ਪੜਵਾਉਂਦੇ ਆਪਣੇ ਘਾਈਏ ਨੂੰ, ਮੈਂ ਤਾਂ ਸੋਚਿਆ ਸੀ ਵੀ ਸ਼ਾਇਦ ਕੋਈ ਭਲਵਾਨ ਹੋਵੇਗਾ ਤਗੜਾ, ਇਹ ਤਾਂ ਉਦਾਂ ਹੀ ਮਰਿਆ ਜਿਹਾ ਪਿਆ, ਇਹ ਕੀ ਲੜੇਗਾ ਕੀ ਘੁਲੇਗਾ ਮੇਰੇ ਉਜਬੁਕ ਨਾਲ।
ਮੱਲ ਦੇਸ਼ ਪ੍ਰਦੇਸ਼ਨ ਕੇਰੇ,
ਮੇਰੇ ਦੇਸ਼ਾਂ ਪ੍ਰਦੇਸ਼ਾਂ ਦੇ ਮੱਲ ਆਉਂਦੇ ਨੇ, ਬੜੇ ਬੜੇ ਭਲਵਾਨ ਆਉਂਦੇ ਨੇ।
ਕਿਤਕ ਡਰੇ ਕੇਤਕ ਹੱਥ ਗੇਰੇ,
ਕੀ ਦਲ ਸੱਟੇ ਨੇ ਇਹਨੇ, ਕਈ ਤਾਂ ਜਾਨੋ ਹੀ ਮਾਰ ਦਿੱਤੇ, ਵੱਡੇ ਵੱਡੇ ਭਲਵਾਨ ਪਟਕੀਰ ਕੇ ਜਦੋਂ ਸੁੱਟਦਾ ਜ਼ਮੀਨ ਤੇ ਉਹਨਾਂ ਦੀ ਜਾਨ ਨਿਕਲ ਜਾਂਦੀ ਹੈ, ਇਹੋ ਜਿਹਾ ਬਲੀ ਭਲਵਾਨ ਹੈ।
ਇਹ ਸਭ ਦੇਸ਼ਨ ਵਿਦਤ ਵਿਸਾਲ, ਕੌਣ ਅੜੈ ਨਰ ਇਸਕੇ ਨਾਲ,
ਸਾਰੇ ਦੇਸ਼ਾਂ ਵਿੱਚ ਵਿਦਤ ਹੈ ਪ੍ਰਗਟ ਹੈ, ਕੌਣ ਹੈ ਭਲਾ ਜਿਹੜਾ ਇਹਦੇ ਨਾਲ ਅੜ ਸਕੇ, ਮੇਰੇ ਭਲਵਾਨ ਦੇ ਸਾਹਮਣੇ ਦੋ ਹੱਥ ਕਰ ਸਕੇ।
ਸੁਣ ਸ਼੍ਰੀ ਰਾਮ ਰਾਏ ਬਚ ਕਹੇ, ਦੋਨੋ ਅਬ ਹਾਜ਼ਰ ਸਤ ਆਏ।
ਬਾਬਾ ਰਾਮ ਰਾਏ ਜੀ ਸੁਣ ਕੇ ਕਹਿਣ ਲੱਗੇ ਬਾਦਸ਼ਾਹ ਲੜਾਈ ਤੋਂ ਪਹਿਲਾਂ ਨਤੀਜੇ ਤੇ ਨਹੀਂ ਪਹੁੰਚ ਜਾਈਦਾ, ਨਤੀਜੇ ਤੇ ਸਿੱਧਾ ਹੀ ਨਹੀਂ ਪਹੁੰਚ ਜਾਈਦਾ, ਪਹਿਲਾਂ ਝਗੜਾ ਕਰਕੇ ਵੇਖ ਲੈਣਾ ਚਾਹੀਦਾ ਕਿ ਹੋ ਸਕਦਾ ਵੀ ਦੁਸ਼ਮਣ ਹੀ ਜ਼ਿਆਦਾ ਤਾਕਤਵਰ ਹੋਵੇ। ਕਹਿੰਦੇ ਦੋਵੇਂ ਖੜੇ ਨੇ ਆਪਣੇ, ਆਪਾਂ ਆਪਸ ਵਿੱਚ ਕਿਉਂ ਬਹਿਸ ਕਰਦੇ ਹਾਂ,
ਮੇਰਾ ਭਲਵਾਨ ਵੀ ਖੜਾ, ਤੇਰਾ ਵੀ ਖੜਾ, ਤੇ ਆਪਾਂ ਦੋਹਾਂ ਦਾ ਭੇਡ ਕਰਵਾ ਕੇ ਵੇਖ ਲੈਨੇ ਆ, ਕੁਸ਼ਤੀ ਕਰਵਾ ਕੇ
ਦੇਖ ਲਿਓ ਪਤੀਆਂ ਮਨ ਕਰੋ,
ਵੇਖ ਲੈ ਵੇਖ ਕੇ ਪਤਿਆ ਲੈ ਵੀ ਕਿਹਦੇ ਚ ਜਿਆਦਾ ਜਾਨ ਹੈ, ਕਿਹਦੇ ਚ ਜਿਆਦਾ ਤਾਣ ਹੈ,
ਪੂਰਬ ਕਹਾ ਭਰੋਸਾ ਧਰੋ,
ਪਹਿਲਾਂ ਹੀ ਕਿਉਂ ਭਰੋਸੇ ਤੇ ਨਤੀਜੇ ਤੇ ਪਹਿਲਾਂ ਹੀ ਪਹੁੰਚ ਗਏ ਤੂੰ ਜਿੱਤ ਦੇ ਨਤੀਜੇ ਤੇ, ਪਹਿਲਾਂ ਇੱਥੇ ਭਲਵਾਨਾਂ ਦਾ ਆਪਸੀ ਘੋਲ ਕਰਵਾ ਕੇ ਵੇਖ ਲੈ,
ਸਭਨ ਦੇਖ ਤੇ ਕੁਸ਼ਤੀ ਕਰੇ ਕੋ ਉਪਰ ਕੋ ਹੋਵੇ ਤਰੇ,
ਸਾਰਿਆਂ ਦੇ ਵੇਖਦਿਆਂ ਸਾਰਿਆਂ ਦੇ ਸਾਹਮਣੇ ਦੋਵੇਂ ਕੁਸ਼ਤੀ ਕਰਦੇ ਨੇ, ਵੇਖਦਿਆਂ ਕਿਹੜਾ ਥੱਲੇ ਆਉਂਦਾ ਤੇ ਕਿਹੜਾ ਉੱਤੇ ਹੋ ਕੇ ਢਾਉਂਦਾ, ਇਹ ਤਾਂ ਕੁਸ਼ਤੀ ਕਰਕੇ ਹੀ ਪਤਾ ਲੱਗੇਗਾ,
ਜੇ ਕਰ ਮਿਲ ਮੁਕਾਬਲੇ ਦੋਏ,
ਜੇਕਰ ਇਹ ਦੋਵੇਂ ਮਿਲ ਕੇ ਮੁਕਾਬਲਾ ਕਰਨਗੇ, ਆਮੋ ਸਾਹਮਣੇ ਰਲ ਕੇ ਮੁਕਾਬਲਾ ਕਰਨਗੇ,
ਕਹਿਬੋ ਸੁਣਬੋ ਕਿਆ ਤੈਨੂੰ,
ਫਿਰ ਆਪਾਂ ਨੂੰ ਕਹਿਣਾ ਸੁਣਨ ਦੀ ਤਾਂ ਲੋੜ ਹੀ ਨਹੀਂ ਹੈ ਕਿ ਕਿਹੜਾ ਤਾਕਤਵਰ ਹੈ ਤੇ ਕਿਹੜਾ ਕਮਜ਼ੋਰ ਹੈ, ਫਿਰ ਤਾਂ ਘੋਲ ਕਰਾ ਲੈਣਾ ਚਾਹੀਦਾ ਜੇ ਨਤੀਜੇ ਤੇ ਪਹੁੰਚਣਾ,
ਉਜ਼ਬਕ ਕੋ ਨਿਜ ਹੁਕਮ ਕਰੀ ਜਾ,
ਹਰ ਹੁਕਮ ਆਪਣੇ ਉਜ਼ਬਕ ਨੂੰ, ਤੇਰਾ ਜਿਹੜਾ ਉਜ਼ਬਕ ਭਲਵਾਨ ਹੈ ਇਹਦੇ ਤੇ ਹੁਕਮ ਕਰ,
ਕੁਸ਼ਤੀ ਰਚੇ ਰਿਹਾ ਬਲੀ ਜਾ,
ਅਸੀਂ ਵੀ ਆਪਣੇ ਇਸ ਸੇਵਕ ਨੂੰ ਹੁਕਮ ਕਰਦੇ ਆ, ਕੁਸ਼ਤੀ ਕਰਦੇ ਨੇ ਦੋਵੇਂ ਭਲਵਾਨ, ਵੇਖਦੇ ਆ ਕਿਹੜਾ ਕਿਸ ਸਿੱਟੇ ਤੇ ਪਹੁੰਚਦਾ ਹੈ,
ਆਇਸ ਜਬੈ ਸ਼ਾਹ ਨੇ ਦੀਨ,
ਔਰੰਗਜ਼ੇਬ ਨੇ ਇਸ਼ਾਰਾ ਕੀਤਾ ਉਜ਼ਬਕ ਨੂੰ, ਉਸੇ ਵਕਤ ਉਹਨੂੰ ਇਸ਼ਾਰਾ ਕੀਤਾ ਵੀ ਪੀਸ ਕੇ ਰੱਖ ਦੇ ਇਹਨੂੰ, ਇਧਰੋਂ ਬਾਬਾ ਰਾਮ ਰਾਏ ਜੀ ਨੂੰ ਨਮਸਕਾਰ ਕਰਕੇ ਬਾਬਾ ਜੀ ਦੇ ਘੋੜੇ ਨੂੰ ਘਾਹ ਪਾਉਣ ਵਾਲਾ ਘਾਈਆ ਉਹ ਉਸੇ ਵਕਤ ਸਾਹਮਣੇ ਆਇਆ ਭਲਵਾਨ ਉਜਵਕ ਦੇ ਸਾਹਮਣੇ, ਹੁਣ ਉਹਦੀ ਕਿੰਨੀ ਦਲੇਰੀ ਹੋਵੇਗੀ, ਕਿੰਨਾ ਹੌਸਲਾ ਹੋਵੇਗਾ ਕਿ ਆਪਣੇ ਨਾਲੋਂ ਤਿੰਨ ਗੁਣਾ ਜ਼ਿਆਦਾ ਸਰੀਰ ਹੈ ਉਹਦਾ ਉਜਵਕ ਦਾ, ਤਿੰਨ ਗੁਣਾ ਜ਼ਿਆਦਾ ਸਰੀਰ ਉਹਦੇ ਨਾਲ ਘੋਲ ਘੁਲਣ ਵਾਸਤੇ, ਕਿਉਂਕਿ ਘੋਲ ਸਰੀਰਾਂ ਨਾਲ ਨਹੀਂ ਘੁਲੇ ਜਾਂਦੇ, ਲੜਾਈਆਂ ਸਰੀਰਾਂ ਨਾਲ ਨਹੀਂ ਲੜੀਆਂ ਜਾਂਦੀਆਂ, ਲੜਾਈਆਂ ਹੌਸਲਿਆਂ ਨਾਲ ਲੜੀਆਂ ਜਾਂਦੀਆਂ। ਉਹ ਹੌਸਲਾ ਬਾਬਾ ਰਾਮ ਰਾਏ ਜੀ ਨੂੰ ਦਿੱਤਾ ਹੋਇਆ ਸੀ, ਉਹ ਹੌਸਲਾ ਲੈ ਕੇ ਇਹ ਬਾਬਾ ਰਾਮ ਰਾਏ ਜੀ ਦੇ ਘੋੜੇ ਦਾ ਘਾਈਆ ਸਾਹਮਣੇ ਆਇਆ।
ਜੋਂ ਦਿਸ਼ ਦੰਡ ਬਜਾਵਨ ਕੀਨ,
ਦੋਵਾਂ ਨੇ ਆਪਣੇ ਆਪਣੇ ਦੰਡ ਬਜਾਏ, ਉਹਨੇ ਵੀ ਡੋਲਿਆਂ ਤੇ ਹੱਥ ਮਾਰੇ ਤੇ ਇਹਨੇ ਵੀ ਡੋਲਿਆਂ ਤੇ ਹੱਥ ਮਾਰੇ।
ਮਹਾ ਕਰੂਪ ਓਜ ਮੈਂ ਭਰੇ,
ਬੜੇ ਕਰੂਪ ਉਹ ਜਿਹੜਾ ਉਜਬਕ ਹੈ ਨਾ, ਬੜਾ ਕਰੂਪ, ਕੋਪ ਵਿੱਚ ਗੁੱਸੇ ਚ ਉਹਦੀਆਂ ਅੱਖਾਂ ਲਾਲ ਹੋਈਆਂ।
ਮਿਲੇ ਪਰਸ ਪਰ ਕੁਸ਼ਤੀ ਕਰੇ,
ਮਿਲ ਗਏ ਦੋਵਾਂ ਨੇ ਬਾਹਾਂ ਦੀਆਂ ਬਾਹਾਂ ਫੜੀਆਂ ਤੇ ਇੱਕ ਦੂਜਿਆਂ ਦੇ ਡੋਲਿਆਂ ਨੂੰ ਹੱਥਾਂ ਵਿੱਚ ਲਿਆ ਤੇ ਪਕੜ ਕੇ ਆਪਸ ਵਿੱਚ ਘੋਲ ਕਰਨ ਲੱਗੇ।
ਆਪਸ ਮੈਂ ਕਹਿ ਕਹਿ ਬੋ ਦਾਵ,
ਕਹਿ ਕਹਿ ਕੇ ਦਾ, ਉਹ ਵੀ ਮਾਨੋ ਜਿਵੇਂ ਸਿੱਖਿਆ ਹੋਇਆ ਆਉਂਦਾ, ਕਹਿੰਦੇ ਕਹਿ ਕਹਿ ਕੇ ਦਾ ਵੀ ਹੁਣ ਆਹ ਦਾ ਲਾਣ ਲੱਗਾ ਜੇ ਬਚ ਸਕਦਾ ਤੇ ਬਚਾ ਲਈ ਆਪਣਾ, ਹੁਣ ਤੇਰਾ ਕੰਨ ਮਲਾਂਗਾ ਪਕੜ ਕੇ ਚੰਗੀ ਤਰ੍ਹਾਂ ਜੇ ਬਚਾ ਸਕਦਾ ਆਪਣੇ ਕੰਨ ਨੂੰ ਤੇ ਬਚਾ ਲਈ। ਕਹਿੰਦੇ ਇਸ ਤਰੀਕੇ ਦੇ ਨਾਲ ਇੱਕ ਦੂਜੇ ਨੂੰ ਦਾ ਸਿਖਾਉਂਦੇ ਨੇ,
ਭਿਰੇ ਦਿਖਾਵੇ ਰਚੇ ਉਪਾਵ,
ਭਿੜਦੇ ਨੇ ਵਿਖਾਉਂਦੇ ਨੇ ਤੇ ਉਪਾ ਰਚਦੇ ਹਨ।
ਅੰਗਨ ਪਰ ਅੰਗਨ ਕੋ ਮਾਰੇ,
ਅੰਗਾਂ ਦੇ ਉੱਤੇ ਅੰਗ ਜ਼ੋਰ ਨਾਲ ਮਾਰਦੇ ਹਨ।
ਭਰ ਭਰ ਕੋਰੀ ਪਾਏ ਪਸਾਰੇ,
ਜੱਫੇ ਭਰ ਭਰ ਕੇ ਇੱਕ ਦੂਜੇ ਨੂੰ ਚਾੜ ਕੇ ਘੁੱਟਦੇ ਨੇ, ਇੱਕ ਦੂਜੇ ਨੂੰ ਤਾਣ ਦੇ ਨਾਲ ਘੁੱਟਦੇ ਹਨ।
ਕੁਸ਼ਤੀ ਬਹੁਤ ਕਾਲ ਦਿਖ ਲਾਏ,
ਚੰਗਾ ਸਮਾਂ ਕੁਸ਼ਤੀ ਆਪਸ ਦੋਵਾਂ ਦਾ ਘੋਲ, ਚੰਗਾ ਸਮਾਂ ਵਾਹਵਾ ਇੱਕ ਦੋ ਘੜੀਆਂ ਤਾਂ ਘੋਲ ਹੀ ਵਿਖਾਉਂਦੇ ਰਹੇ, ਕੁਸ਼ਤੀ ਕਰਕੇ ਵਿਖਾਉਂਦੇ ਰਹੇ।
ਉਹਨੇ ਉਜ਼ਬਕ ਕੋ ਦੀਨ ਗਿਰਾਏ,
ਚੰਗਾ ਘੋਲ ਵਿਖਾਇਆ ਉਜ਼ਬਕ ਨੇ ਵੀ ਆਪਣਾ ਪੂਰਾ ਤਾਣ ਜ਼ੋਰ ਲਾਇਆ ਕਿ ਇੰਨੇ ਨੂੰ ਬਾਬੇ ਰਾਮ ਰਾਏ ਦੇ ਭਲਵਾਨ ਨੇ ਜਿਹੜਾ ਘੋੜੇ ਨੂੰ ਘਾਹ ਪਾਉਣ ਵਾਲਾ ਘਾਈਆ ਚਮਾਰ ਜਾਤੀ ਦਾ ਸੀ, ਉਹਨੇ ਕਹਿੰਦੇ ਉਜਬਕ ਨੂੰ ਚੁੱਕਿਆ ਕੋਰੀ ਦੇ ਵਿੱਚ ਲੈ ਕੇ ਚੁੱਕ ਕੇ ਪਟਕੀਰ ਕੇ ਜ਼ਮੀਨ ਦੇ ਉੱਤੇ ਸੁੱਟਿਆ।
ਤਰੇ ਡਾਰ ਪੀਸੇ ਤਿਸ ਅੰਗ,
ਕਹਿੰਦੇ ਜਦੋਂ ਜ਼ਮੀਨ ਤੇ ਸੁੱਟਿਆ ਨਾ ਤੇ ਸੁੱਟ ਕੇ ਮਲ ਕੇ ਰੱਖ ਦਿੱਤਾ ਜ਼ਮੀਨ ਦੇ ਉੱਤੇ, ਕਹਿੰਦੇ ਉਹਦੇ ਅੰਗਾਂ ਨੂੰ ਚੰਗੀ ਤਰ੍ਹਾਂ ਮਲਿਆ, ਗੋਡਾ ਰੱਖ ਕੇ ਛਾਤੀ ਤੇ ਰੱਖ ਕੇ ਜਦੋਂ ਗੋਡਾ ਘੁਮਾਇਆ ਨਾ ਤੇ ਉਜਬਕ ਦੀਆਂ ਕਹਿੰਦੇ ਤਾਹਾਂ ਨਿਕਲ ਗਈਆਂ, ਉਸ ਵੇਲੇ ਜ਼ੁਬਾਨ ਤੋਂ ਹਾਏ ਹਾਏ ਦੀ ਆਵਾਜ਼ ਨਿਕਲ ਗਈ।
ਵਿਆਕਲ ਕਰਿਓ ਬਹੁਤ ਬਲ ਭੰਗ,
ਜਿਹੜਾ ਬੜਾ ਬਲਵਾਨ ਕਹਾਉਂਦਾ ਸੀ ਉਜਬਕ ਉਹਨੂੰ ਵਿਆਕੁਲ ਕਰਕੇ ਰੱਖ ਦਿੱਤਾ ਜ਼ਮੀਨ ਤੇ, ਹੱਥ ਮਾਰ ਮਾਰ ਕਹਿੰਦਾ ਬਸ ਛੱਡ ਦੇ ਹੁਣ, ਹੁਣ ਛੱਡ ਦੇ, ਏਦਾਂ ਕਹਿੰਦੇ ਦਵਾਈਆਂ ਦਿੰਦਾ ਹੈ।
ਸ਼ਾਹ ਮਲਕੋ ਤਰੇ ਗਿਰਾਵਾ, ਸਭ ਨੇ ਅਚੰਬਾ ਕਰ ਦਿਖਰਾਵਾ,
ਬਾਦਸ਼ਾਹ ਔਰੰਗਜ਼ੇਬ ਦੇ ਭਲਵਾਨ ਨੂੰ ਚੁੱਕ ਕੇ ਥੱਲੇ ਸੁੱਟ ਕੇ ਉਹਦੀ ਕੰਡ ਲਾ ਦਿੱਤੀ, ਮੁੜ ਕੇ ਫਿਰ ਅੰਗ ਵੀ ਮਲੇ, ਉਹਦੇ ਸਰੀਰ ਵੀ ਮਲਿਆ, ਗੋਡਾ ਰੱਖ ਕੇ ਜਦੋਂ ਘੁਮਾਇਆ ਨਾ ਛਾਤੀ ਤੇ ਫਿਰ ਆਪ ਹੀ ਹੱਥ ਜੋੜ ਕੇ ਕਹਿੰਦਾ ਵੀ ਹੁਣ ਛੱਡ ਦਿਓ, ਮੈਂ ਆਪਣੀ ਹਾਰ ਕਬੂਲਦਾ। ਔਰੰਗਜ਼ੇਬ ਬਾਦਸ਼ਾਹ ਦੇ ਸਮੇਤ ਜਿੰਨੀ ਕਚਹਿਰੀ ਸੀ ਵੇਖ ਕੇ ਦੰਗ ਹੋ ਗਏ, ਹੈਰਾਨ ਹੋ ਗਏ ਕਿ ਬਾਦਸ਼ਾਹ ਦਾ ਭਲਵਾਨ ਢਾਇਆ ਗਿਆ ਹੈ।
ਕਿਥ ਚਮਾਰ ਕਿਥ ਉਜ਼ਬਕ ਹੈ,
ਕਹਿੰਦੇ ਕਿੱਥੇ ਉਜ਼ਬਕ ਤੇ ਕਿੱਥੇ ਚਮਾਰ ਹੈ।
ਦੁਗਣ ਤਿਗਣ ਬਲ ਦੀ ਰਗ ਦਿਓ,
ਕਹਿੰਦੇ ਤਿੰਨ ਗੁਣਾ ਦੁਗਣੀ ਤਿਗਣੀ ਦੇਹ ਹੈ ਉਜ਼ਬਕ ਭਲਵਾਨ ਦੀ, ਇਹਦੇ ਨਾਲੋਂ ਫਿਰ ਵੀ ਢਾਇਆ ਗਿਆ ਹੈ।
ਕਹੇ ਸ਼ਾਹ ਅਜ਼ਮਤ ਕਰ ਡਾਰਾ, ਨਿਜ ਅਸੇਵਕ ਦੀਏ ਬਲ ਭਾਰਾ।
ਔਰੰਗਜ਼ੇਬ ਦੂਜੇ ਪਾਸੇ ਆ ਗਿਆ, ਕਹਿੰਦਾ ਬਾਬਾ ਜੀ ਇਹ ਤੁਹਾਡੇ ਭਲਵਾਨ ਨੇ ਆਪਣੇ ਜ਼ੋਰ ਨਾਲ ਨਹੀਂ ਤੁਹਾਡੀ ਕਰਾਮਾਤ ਨਾਲ ਹਰਾਇਆ ਮੇਰੇ ਭਲਵਾਨ ਨੂੰ, ਨਹੀਂ ਤਾਂ ਮੇਰਾ ਭਲਵਾਨ ਕਿੱਥੇ ਢੱਠਦਾ ਸੀ। ਉਜਬਕ ਇਹਨੂੰ ਕੋਈ ਢਾ ਸਕਦਾ ਸੀ ਭਲਾ, ਇਹ ਤਾਂ ਤੁਹਾਡੀ ਕਰਾਮਾਤ ਨੇ ਕੰਮ ਕੀਤਾ, ਕਰਾਮਾਤ ਨਾਲ ਹਾਰਿਆ।
ਤੋ ਉਜਬਕ ਕੋ ਕਹਾਂ ਬਸਾਵੇ,
ਨਹੀਂ ਤਾਂ ਉਜਬਕ ਦੇ ਉੱਤੇ ਕਿਹੜਾ ਕਿਸੇ ਦਾ ਬਸਾਹ ਚੱਲਦਾ, ਜ਼ੋਰ ਚੱਲਦਾ ਹੈ।
ਨਰ ਪਰਾਕਰਮ ਇਹ ਤਰੇ ਗਿਰਾਵੇ,
ਕਿਹੜਾ ਵੱਡਾ ਪਰਾਕਰਮੀ ਜਿਹੜਾ ਇਹਨੂੰ ਥੱਲੇ ਸੁੱਟ ਸਕੇ, ਤਾਂ ਤੁਹਾਡੀ ਕਰਾਮਾਤ ਨੇ ਕੰਮ ਕੀਤਾ।
ਦੇਸ਼ਨ ਕੇ ਦੇਸ਼ ਵਿਦੇਸ਼ਨ ਕੇ ਭਲਵਾਨ,
ਵੱਡੇ ਵੱਡੇ ਦੇਸ਼ਾਂ ਵਿਦੇਸ਼ਾਂ ਦੇ ਬੜੇ ਬੜੇ ਬਲਵਾਨ ਭਲਵਾਨ ਆ ਕੇ ਇਹਦੇ ਨਾਲ ਘੁਲੇ ਹਨ।
ਭਿੜੇ ਆਏ ਕਰ ਦੀਨੇ ਹਨ,
ਉਹ ਆ ਕੇ ਇਹਦੇ ਨਾਲ ਭਿੜੇ ਨੇ, ਇਹਨੇ ਵੱਡਿਆਂ ਵੱਡੇ ਭਲਵਾਨਾਂ ਨੂੰ ਚੁੱਕ ਕੇ ਸੁੱਟ ਦਿੱਤਾ ਹੈ।
ਇਸ ਕੋ ਜੀਤ ਨਗਮ ਨਿਓ ਕੋ,
ਇਹਨੂੰ ਜਿੱਤ ਕੇ ਕਦੇ ਕੋਈ ਜਿੱਤ ਕੇ ਜਾ ਨਹੀਂ ਸਕਿਆ, ਹਾਰ ਕੇ ਹੀ ਵਾਪਸ ਮੁੜੇ ਨੇ।
ਦੇਖਤ ਤ੍ਰਾਸੀ ਉਪਾਵਤ ਸੋ,
ਇਹਨੂੰ ਤਾਂ ਵੇਖ ਕੇ ਹੀ ਵੱਡੇ ਵੱਡੇ ਭਲਵਾਨ ਡਰ ਕੇ ਪਹਿਲਾਂ ਹੀ ਘੁਲਣ ਤੋਂ ਹਾਰ ਮੰਨ ਲੈਂਦੇ ਸਨ।
ਤੁਮ ਤੁਰੰਗ ਕੋ ਦਾਸ ਮਾਨਾ, ਅਜ਼ਮਤ ਤੇ ਹੋਇਓ ਬਲਵਾਨਾ।
ਬਾਬਾ ਰਾਮ ਰਾਏ ਜੀ ਤੁਹਾਡੇ ਘੋੜੇ ਨੂੰ ਘਾਹ ਪਾਉਣ ਵਾਲਾ ਇਹ ਘਾਈਆ, ਇਹਦੇ ਚ ਵੀ ਇੰਨੀ ਅਜ਼ਮਤ ਆ ਗਈ ਕਿ ਇਹਨੇ ਆਪਣੀ ਅਜ਼ਮਤ ਦੇ ਜ਼ੋਰ ਨਾਲ ਮੇਰੇ ਭਲਵਾਨ ਨੂੰ ਢਾਇਆ ਹੈ।
ਹੀਰੇ ਹੀਰੇ ਅਚਰਜ ਉਰ ਪਾਵਾ,
ਵੇਖ ਵੇਖ ਕੇ ਅਚਰਜ ਹੋ ਰਹੇ ਨੇ ਸਾਰੇ।
ਕੌਣ ਕਰੇ ਇਸ ਕੇ ਸੰਗ ਦਾਵਾ,
ਕੌਣ ਹੈ ਜਿਹੜਾ ਇਹਦੇ ਨਾਲ ਦਾਵਾ ਕਰ ਸਕੇ।
ਅਜ਼ਮਤ ਮੈਂ ਪੂਰਨ ਗੁਰ ਘਰ ਹੈ,
ਗੁਰੂ ਘਰ ਅਜ਼ਮਤ ਵਿੱਚ ਪੂਰਾ ਹੈ, ਪੂਰਾ ਹੈ।
ਕੋਨੇ ਦਿਖੀਅਤ ਇਨ ਸੰਸਾਰ,
ਗੁਰੂ ਘਰ ਦੇ ਬਰਾਬਰ ਕੋਈ ਦੂਜਾ ਨਜ਼ਰ ਨਹੀਂ ਆਉਂਦਾ, ਔਰੰਗਜ਼ੇਬ ਆਪ ਮੰਨ ਰਿਹਾ।
ਤਬ ਸ਼੍ਰੀ ਰਾਮ ਰਾਏ ਚੱਲ ਆਏ, ਸ਼ਾਮਲ ਸਗਰੇ ਪਛਤਾਏ,
ਕਹਿੰਦੇ ਉਸ ਵੇਲੇ ਬਾਬਾ ਰਾਮ ਰਾਏ ਜੀ ਤਾਂ ਉੱਠ ਕੇ ਆ ਗਏ। ਔਰੰਗਜ਼ੇਬ ਬਾਅਦ ਵਿੱਚ ਆਪਣੇ ਵਜ਼ੀਰਾਂ ਨਾਲ ਕਹਿੰਦਾ ਆਪਾਂ ਤਾਂ ਉਹ ਗੱਲ ਕੀਤੀ ਵੀ ਆ ਬੈਲ ਮੁਜੇ ਮਾਰ, ਵੀ ਆਪਾਂ ਨੂੰ ਪਤਾ ਵੀ ਸੀ ਵੀ ਬਾਬੇ ਰਾਮ ਰਾਏ ਨੇ ਕਦੇ ਹਾਰਨਾ, ਕਹਿੰਦੇ ਆਪਾਂ ਉਹਦੇ ਭਲਵਾਨ ਨੂੰ ਹਰਾਉਣਾ ਚਾਹੁੰਦੇ ਸੀ, ਉਹ ਸਾਡੀ ਹੇਠ ਹੀ ਕਰਕੇ ਚਲਾ ਗਿਆ, ਮੇਰਾ ਏਡਾ ਭਲਵਾਨ ਤਗੜਾ ਉਹਨੂੰ ਜ਼ਮੀਨ ਦੇ ਉੱਤੇ ਮਿੱਟੀ ਵਿੱਚ ਮਿਲਾ ਕੇ ਚਲਾ ਗਿਆ, ਕੀ ਇੱਜ਼ਤ ਰਹਿ ਗਈ ਆਪਣੀ। ਕਹਿੰਦਾ ਆਪ ਹੀ ਆਪਣੀ ਬੇਇੱਜ਼ਤੀ ਕਰਾਈ ਹੈ।
ਉਹ ਜੇ ਦਰਬ ਤੇ ਰੰਕ ਚਮਾਰ,
ਕਹਿੰਦੇ ਇੱਕ ਚਮਾਰ ਜਿਹੜਾ ਓਜ ਤੇ ਬਲ ਕਰਕੇ ਬਿਲਕੁਲ ਕਮਜ਼ੋਰ, ਫਿਰ ਉਹਨਾਂ ਦੇ ਘੋੜੇ ਨੂੰ ਘਾਹ ਪਾਉਣ ਵਾਲਾ ਘਾਈਆ, ਕਹਿੰਦੇ ਉਸ ਬੰਦੇ ਕੋਲੋਂ ਏਡਾ ਵੱਡਾ ਭਲਵਾਨ ਹਾਰ ਗਿਆ।
ਇਸ ਕੁਸ਼ਤੀ ਕਬ ਚਮਕੇ ਜਾਤ,
ਕਹਿੰਦੇ ਉਹ ਕਿੱਥੇ ਕਦੇ, ਉਹਨਾਂ ਦੇ ਤਾਂ ਕਦੇ ਪਿਓ ਦਾਦਿਆਂ ਨੇ ਕੁਸ਼ਤੀ ਨੀ ਖੇਡੀ ਹੋਣੀ ਜਿਹਦੇ ਨਾਲ ਇਹ ਸਾਡਾ ਭਲਵਾਨ ਭਿੜਿਆ ਹੈ।
ਅਪਰ ਲੋਕ ਅਤ ਕਰੇ ਬਿਲਾਏ,
ਕਹਿੰਦੇ ਜਿੰਨੇ ਹੋਰ ਲੋਕ ਸੀ ਨਾ ਉਹ ਭਲਵਾਨ ਨੂੰ ਬੁਲਾ ਕੇ ਨਾ ਉਜਬਕ ਨੂੰ ਤਰਕਾਰਾਂ ਪੈਂਦੇ, ਕਹਿੰਦੇ ਸੌਣ ਜੋਗਾ ਹੀ ਹੈ, ਨਾਲੇ ਖਾ ਲੈਂਦਾ ਫਿਰ ਸੌ ਜਾਂਦਾ, ਬਸ ਇਹਨਾਂ ਕੰਮ ਜੋਗਾ ਹੀ, ਅੱਜ ਹਾਰ ਕੇ ਆਪਣੀ ਪਿੱਠ ਲਵਾ ਕੇ ਬਾਦਸ਼ਾਹ ਔਰੰਗਜ਼ੇਬ ਦੀ ਹੇਠੀ ਕੀਤੀ ਹੈ।
ਕਿਆ ਤੁਮਕੋ ਹੋਇਓ ਇਸ ਬਾਰੇ,
ਕੀ ਹੋ ਗਿਆ ਤੇਰੇ ਜ਼ੋਰ ਨੂੰ, ਤੇਰੀਆਂ ਬਾਹਾਂ ਨੂੰ ਕੀ ਹੋ ਗਿਆ।
ਕਰੈ ਸੁਜਸਗਰੇ ਪੁਰ ਮਾਏ,
ਔਰੰਗਜ਼ੇਬ ਇਹਨੂੰ ਤਰਕਾਰਾਂ ਪਾਉਂਦਾ ਤੇ ਇਧਰ ਬਾਬਾ ਰਾਮ ਰਾਏ ਜੀ ਦਾ ਸੁਜਸ ਸਾਰੇ ਨਗਰ ਚ ਹੋ ਰਿਹਾ।
ਉਪਾਇਨ ਕੋਰ ਪਾਈ,
ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਲੋਕ ਅਰਪਦੇ ਨੇ।
ਸ਼ਾਹ ਪਤੇ ਫਲ ਫੁੱਲ ਮਿਸਾਲਾ,
ਸਾਰੇ ਫਲ ਫੁੱਲ ਬਾਦਸ਼ਾਹ ਵੀ ਭੇਜਦਾ ਹੈ।
ਮੇਵਨ ਕੀ ਡਾਲੀ ਸਭ ਕਾਲਾ,
ਸਾਰੇ ਮੇਵੇ ਤੇ ਡਾਲੀਆਂ ਦੇ ਸਮੇਤ ਮੇਵੇ ਭੇਜਦਾ ਹੈ।
ਦੋਏਰਾ ਸਾਦਰ ਬੋਲ ਪਠਾਵਈ, ਸਾਦਰ ਬਾਕ ਬਿਲਾਤ,
ਸਤਿਕਾਰ ਨਾਲ ਬਾਦਸ਼ਾਹ ਔਰੰਗਜ਼ੇਬ ਜੋੜਾ ਵੀ ਸਮਾਨ ਭੇਜਦਾ, ਬੜੇ ਸਤਿਕਾਰ ਦੇ ਬੋਲ ਬੋਲ ਕੇ ਭੇਜਦਾ।
ਕਵੀ ਸੰਤੋਖ ਸਿੰਘ ਦੇਤ ਧਨ, ਕਰੈ ਕਾਜ ਸ਼ੁਭ ਰਾਤ।
ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮਾਇਆ ਵੀ ਭੇਜਦਾ ਔਰੰਗਜ਼ੇਬ, ਬਹੁਤ ਸਾਰਾ ਧਨ ਵੀ ਬਾਬਾ ਰਾਮ ਰਾਏ ਜੀ ਨੂੰ ਭੇਜਦਾ, ਬਾਬਾ ਜੀ ਹੋਰ ਵੀ ਕੁਝ ਕਰਾਮਾਤਾਂ ਵਿਖਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।